साध संगत ते बाहरी तो रहना अकेलड़िया सारी उम्र हो गए ये पढ़दिया नु गाउंदिया नु सुनदिया नु पर इस तरह सानू कोई भेद नहीं मिलिया जे ना समझने की कोशिश की है ना लोड़ ही जापदी है ਸਾਥਣ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਅਕੇਲੇ ਨਹੀਂ ਹੈ ਕਿਉਂ ਹੈ ਜਿਹੜੇ ਅਕੇਲੇ ਹੁੰਦੇ ਆ ਉਹਨਾਂ ਨੂੰ ਕੀ ਤਕਲੀਫ ਹੁੰਦੀ ਹੈ ਸਾਡੀ ਸਮਝ ਵਿੱਚ ਤਾਂ ਇੰਨਾ ਹੀ ਆਉਂਦਾ ਹੈ ਜਿਹੜੇ ਭੂਤ ਹੁੰਦੇ ਆ ਨਾ ਉਹ ਅਕੇਲੇ ਹੁੰਦੇ ਆ ਕਿਉਂਕਿ ਉਹ ਕਿਸੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੇ ਉਹ ਲੋਨਲੀ ਹੁੰਦੇ ਆ ਔਰ ਉਹਨਾਂ ਦੀ ਬਹੁਤ ਸਭ ਤੋਂ ਭੈੜੀ ਜੂਨ ਜਿਹੜੀ ਹੈ ਉਹ ਪ੍ਰੀਤਨ ਦੀ ਕਹਿੰਦੇ ਵੀ ਅਸੀਂ ਤਾਂ ਚੰਗੇ ਭਲੇ ਹਾਂ ਭਾਈ ਨਹੀਂ ਯਾਦ ਰੱਖੋ ਅਗਰ ਅਸੀਂ ਅਜੇ ਪ੍ਰੇਤ ਨਹੀਂ ਬਣੇ ਸਰੀਰ ਧਾਰਿਆ ਹੋਇਆ ਹੈ ਤੇ ਅੰਦਰੋਂ ਅਸੀਂ ਪ੍ਰੇਤ ਹੈ ਉਹ ਬਗੈਰ ਸਰੀਰ ਤੋਂ ਪ੍ਰੇਤ ਦਾ ਅਸੀਂ ਤਾਂ ਸਰੀਰ ਵਾਲੇ ਪ੍ਰੇਤ ਹੈ ਜੋ ਕੁਛ ਉਹ ਕਰਦੇ ਉਹੀ ਕੁਛ ਅਸੀਂ ਕਰਦੇ ਹਾਂ ਇਹ ਬਹੁਤ ਵੱਡੀ ਗੱਲ ਹੈ ਧਿਆਨ ਨਾਲ ਸੁਣਨੇ ਵਾਲੀ ਹੈ ਪ੍ਰੇਤ ਪ੍ਰੇਤ ਵਿੱਚ ਕੀ ਹੁੰਦਾ ਉਹਨਾਂ ਚ ਇੰਨੀ ਭੁੱਖ ਹੁੰਦੀ ਹੈ ਕਿ ਉਹ ਰੱਜਦੇ ਹੀ ਕਹਿੰਦੇ ਸਵਾ ਮਨ ਭੱਖ ਖਾਣੀ ਪੈਂਦੀ ਹੈ ਮਿੱਟੀ ਸਵਾਹ ਖਾਣੀ ਪੈਂਦੀ ਉਹਨੂੰ ਤਾਂ ਰੱਜ ਆਉਂਦਾ ਤੇ ਸਾਡੇ ਅੰਦਰ ਵੀ ਇੰਨੀ ਭੁੱਖ ਵਰਗੀ ਸਾਡੀ ਭੁੱਖ ਨੀ ਦੂਰ ਹੁੰਦੀ ਲੱਖਾਂਪਤੀ ਕਰੋੜਾਂਪਤੀ ਹੋਣਗੇ ਉਹ ਵੀ ਲੋਕਾਂ ਦਾ ਖੂਨ ਨਿਚੋੜਦੇ ਆ ਅਸੀਂ ਪ੍ਰੇਤ ਸਰੀਰ ਵਾਲੇ ਉਹ ਇੱਕ ਦੂਸਰੇ ਨੂੰ ਕਿਉਂਕਿ ਉਹ ਦੇਖਦੇ ਆ ਇੰਜੋਏ ਕਰ ਰਹੇ ਹੈ ਇਹ ਚੰਗੀ ਚੰਗੀ ਇਹ ਬਸਤਰ ਇੰਜੋਏ ਕਰਦੇ ਤੇ ਮੈਨੂੰ ਨੀ ਮਿਲ ਰਹੇ ਇਹ ਚੰਗੇ ਚਿਹਰੇ ਖਾਣ ਪੀਣ ਨੂੰ ਸੋਹਣੇ ਫਰੂਟ ਖਾਂਦੇ ਸੋਹਣੀ ਚਾਹ ਪੀਂਦੇ ਸੋਹਣੇ ਬਸਤਰ ਪਹਿਨਦੇ ਆ ਤੇ ਕਿਆ ਕੋਕੋ ਕੋਲਾ ਪੀਂਦੇ ਤੇ ਹਾਏ ਮੈਂ ਕਿੱਥੋਂ ਪੀਵਾਂ ਕਿਉਂਕਿ ਮੂੰਹ ਹੈ ਨੀ ਸਰੀਰ ਨੀ ਮਗਰ ਉਹ ਸਰੀਰ ਨਾ ਹੋਣ ਕਰਕੇ ਪਿਛਲੀਆਂ ਬਿਰਤੀਆਂ ਯਾਦ ਰੱਖੋ ਜੇ ਨਹੀਂ ਬਹਿ ਬਣ ਜਾਵਾਂਗੇ ਪ੍ਰੇਤ ਬਣਾਂਗੇ ਅਜੇ ਤਾਂ ਚੰਗੇ ਹੈ ਸਰੀਰ ਵਾਲੇ ਫੇਰ ਵੀ ਆਪਣੀ ਮਨਸ਼ਾ ਪੂਰੀ ਕਰ ਲੈਂਦੇ ਖਾਣ ਪੀਣ ਦੀ ਜਦੋਂ ਪ੍ਰੇਤ ਬਣ ਗਏ ਫੇਰ ਸਾਡੇ ਕੋਲ ਉਹ ਨੀ ਪੂਰੀ ਹੋਣੀ ਕਿਉਂਕਿ ਨਾ ਮੂੰਹ ਹੈ ਉਹ ਰੁਚੀ ਤਾਂ ਹੈ ਨਾ ਰੁਚੀ ਇੱਥੋਂ ਲੈ ਕੇ ਗਏ ਇੱਥੋਂ ਮਨ ਭਰਿਆ ਨੀ ਖਾਣ ਦਾ ਪੀਣ ਦਾ ਇੰਜੋਏ ਕਰਨ ਦਾ ਇਹ ਪੰਜਾ ਹੈ ਪੰਜਾਂ ਨੂੰ ਖੂਬ ਇੰਨੀ ਖੁੱਲ ਦਿੱਤੀ ਯਾਦ ਰੱਖੋ ਇੱਥੇ ਉਹ ਪ੍ਰੇਤ ਕਿਉਂ ਬਣੇ ਇਸ ਵਾਸਤੇ ਬਣੇ ਕਿ ਉਹਨਾਂ ਨੇ ਇਹਨਾਂ ਪੰਜਾਂ ਨੂੰ ਇੰਨੀ ਖੁੱਲ ਦਿੱਤੀ ਕਾਮ ਕ੍ਰੋਧ ਈਰਖਾ ਦੁਆਖ ਅਗੜਮ ਬਗੜਮ ਜੋ ਕੁਛ ਲੱਭ ਲੋਭ ਹੰਕਾਰ ਸਭ ਚੀਜ਼ ਮੋਹ ਇਹਨਾਂ ਨੂੰ ਇੰਨੀ ਜ਼ਿਆਦਾ ਇਨਫਲੇਟ ਕੀਤਾ ਪਾਲਿਆ ਪਲੋਸਿਆ ਖੁਲਾ ਖੁਲਾ ਕੇ ਇੰਨਾ ਮੋਟਾ ਕੀਤਾ ਕਿ ਉਹ ਉਹਨਾਂ ਦੀ ਇਹ ਜਿਹੜੀ ਤ੍ਰਿਸ਼ਨਾ ਹੈ ਇੰਨੀ ਤ੍ਰਿਸ਼ਨਾ ਵਧਾ ਲਈ ਕਿ ਪੂਰੀ ਨਹੀਂ ਹੁੰਦੀ ਤੇ ਲੱਕ ਉੱਠਦਾ ਆਵੇ ਹਰ ਕੀ ਕਿਸੇ ਪਾਸੇ ਵੀ ਜਾਓ ਇੰਨੀ ਸਾਨੂੰ ਤ੍ਰਿਸ਼ਨਾ ਲੱਗੀ ਹੋਈ ਹੈ ਔਰ ਉਸ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਅਸੀਂ ਬੇਅੰਤ ਕੋਸ਼ਿਸ਼ ਕਰਦੇ ਹਾਂ ਮਗਰ ਉਹ ਤ੍ਰਿਸ਼ਨਾ ਬਾਲਣ ਦੇ ਵਿੱਚ ਜਿੰਨੀ ਅੱਗ ਲੱਕੜਾਂ ਪਾਓਗੇ ਉਹਨਾਂ ਬਾਲਣ ਵੱਧਦਾ ਜਾਏਗਾ ਤ੍ਰਿਸ਼ਨਾ ਨੂੰ ਜਿੰਨਾ ਤੁਸੀਂ ਪੂਰੀ ਕਰੋਗੇ ਓਨੀ ਇਹ ਵੱਧਦੀ ਜਾਏਗੀ ਇਹ ਇਨਸਾਨ ਰੱਬ ਨੇ ਆਪਣੇ ਰੂਪ ਵਿੱਚ ਬਣਾਇਆ ਹੈ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾ ਸਾਰੀ ਦੁਨੀਆ ਨਾ ਵੱਡਾ ਅਸ਼ਰਫ ਹੈ ਪਰ ਇਹ ਕੀ ਕਰਦਾ ਹੈ ਇਹ ਕਾਮ ਕ੍ਰੋਧ ਮੋਹ ਲੋਭ ਹੰਕਾਰੀ ਖਦਵਾ ਇੰਨਾ ਖਤਰ, ਬਾਕੀ ਕੋਈ ਜੂਨ ਚ ਇੰਨੀ ਇੰਨੀ ਅਗਨੀ ਹੈ, ਇੰਨੀ ਤ੍ਰਿਸ਼ਨਾ ਹੈ, ਜਿੰਨੀ ਸਾਡੇ ਚ, ਔਰ ਇਸ ਨੂੰ ਅਸੀਂ ਵਧਾਉਂਦੇ ਘਟਾਉਂਦੇ ਨੀ। ਪੁਰਾਣੇ ਜ਼ਮਾਨੇ ਵਿਚ ਇੱਥੇ ਹਿੰਦੁਸਤਾਨ ਦੇ ਵਿਚ ਭੋਲੇ ਭਾਲੇ ਲੋਕ ਹੁੰਦੇ ਸੀ, ਉਹਨਾਂ ਨੇ ਇੰਨੀ ਤ੍ਰਿਸ਼ਨਾ ਨਹੀਂ ਵਧਾਈ ਜਿੰਨੀ ਹੁਣ ਵਧਾ ਰਹੇ ਹਾਂ। ਅਸੀਂ ਕਾਪੀ ਕੀਤੀ ਹੈ ਵੈਸਟਰਨ ਵਾਲਿਆਂ ਨੂੰ, ਉਹਨਾਂ ਚ ਤ੍ਰਿਸ਼ਨਾ ਬਹੁਤ ਵੱਧ ਗਈ ਹੈ, ਤੇ ਹੁਣ ਅਸੀਂ ਉਹਨਾਂ ਨੂੰ ਵੀ ਮਾਤ ਪਾ ਦਿੱਤੀ ਹੈ। ਇਤਨੀ ਤ੍ਰਿਸ਼ਨਾ ਜਿਹਦੇ ਵਿੱਚ ਪੂਰੀ ਨਹੀਂ ਹੁੰਦੀ, ਕਿਸੇ ਦੀ ਪੂਰੀ ਨਹੀਂ ਹੁੰਦੀ, ਬਾਣੀ ਚ ਲਿਖਿਆ ਕਿਸੇ ਦੀ ਤ੍ਰਿਸ਼ਨਾ ਪੂਰੀ ਨਹੀਂ ਹੋਈ, ਔਰ ਉਹ ਵਧਾਈ ਜਾਂਦੇ ਉਹਨੂੰ, ਇਤਨੀ ਵਧਾ ਲਈ ਹੈ ਕਿ ਮਰਨ ਵੇਲੇ ਬੁੱਢੇ ਹੋ ਗਿਆ ਮਰਨ ਦੇ, ਉਦੋਂ ਵੀ ਕਹਿੰਦਾ ਉਹ ਬਈ ਮੈਂ ਫਲਾਨਾ ਖੇਤ ਦੇਖ ਲਈ, ਕ੍ਰਿਸ਼ਨਾ ਬੁੱਢਾ ਹੁੰਦਾ ਗਿਆ ਖੀ ਲੈਂਦੇ, ਤੇ ਬੁੜੀ ਉੱਥੇ ਬੈਠੀ ਭੁੱਖਦੀ ਹੈ, ਉਹ ਕਾਲੀ ਮੁਰਗੀ ਨੇ ਅੰਡੇ ਦਿੱਤੇ ਕਿ ਨਹੀਂ, ਉਹ ਅੰਡਾ ਦੇ ਜਵਾਬ ਸੁਣਨ ਤੋਂ ਪਹਿਲਾਂ ਹੀ ਸਵਾਸ ਨਿਕਲ ਗਿਆ। ਕ੍ਰਿਸ਼ਨਾ ਜਦੋਂ ਸਾਡੇ ਅੰਦਰ ਇਸ ਤ੍ਰਿਸ਼ਨਾ ਦਾ ਭਾਂਬੜ ਇੰਨਾ ਮੱਕਿਆ ਹੋਇਆ ਹੈ, ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਉਸ ਪ੍ਰੇਤਾਂ ਨੂੰ ਘੱਟ ਹੈ ਸੀ, ਤੇ ਅਸੀਂ ਕੀ ਬਣੂਗੇ ਪ੍ਰੇਤ, ਇਹ ਦੇ ਛੱਡ ਕੇ ਫਿਰ ਪ੍ਰੇਤ ਬਣਨਾ, ਇਹ ਪੰਜਾਂ ਦੇ ਮਗਨ ਲੱਗ ਕੇ, ਪੰਜ ਸਾਡੇ ਗੁਰੂ ਆ, ਕਿਉਂ ਐਵੇਂ ਪਖੰਡ ਆਪਣੇ ਨਾਲ ਕਿਉਂ ਕਰਦੇ, ਮੱਥਾ ਟੇਕੇ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਕੋਈ ਸਾਨੂੰ ਨੀ ਪਤਾ ਕੀ ਕਹਿੰਦੀ ਬਾਣੀ, ਤੇ ਗੁਲਾਮ ਇਹਨਾਂ ਪੰਜਾਂ ਦੇ ਆ, ਗੁਲਾਮ ਇਹਨਾਂ ਪੰਜਾਂ ਦੇ ਭਾਈ, ਆ ਗਿਆਨੀ ਗਿਆਨੀ ਉਹ ਸੁਣ ਲੋ, ਗਿਆਨ ਇਹਨਾਂ ਪੰਜਾਂ ਦੇ ਆ ਗੁਲਾਮ, ਇਹਨਾਂ ਪੰਜਾਂ ਨੇ ਫਿਰ ਸਾਨੂੰ ਬਸ ਕੀਤਾ ਹੋਇਆ ਨਾ, ਤੇ ਫਿਰ ਮਰੇ ਤੋਂ ਬਾਅਦ ਸਾਡਾ ਕੀ ਹਾਲ ਹੋਏਗਾ, ਜਾਂ ਤਾਂ ਸਾਡੀਆਂ ਕਰਤੂਤਾਂ ਦਾ ਸਿਰ ਚੋਰਸ ਲੱਖ ਜੂਨਾਂ ਵਿੱਚ, ਜਾਂ ਪ੍ਰੇਤ ਬਣਾਂਗੇ। ਹੁਣ ਇੱਥੇ ਨੁਕਤਾ ਹੈ, ਬਾਣੀ ਕਹਿੰਦੀ ਕਿ ਸਾਧ ਸੰਗਤ ਤੇ ਬਾਹਰੀ ਸੋ ਰਹਿਣ ਅਕੇਲੇ, ਅਕੇਲਾ ਕੌਣ ਹੈ, ਭੂਤ, ਉਹ ਭੂਤ ਹੈ ਉਹ ਮਗਰੋਂ ਬਗੈਰ ਸਰੀਰ ਤੋਂ ਭੂਤ ਹੈ, ਇੱਥੇ ਅਸੀਂ ਭੂਤ ਹੈ ਕਿਉਂ, ਕਿਉਂ ਭੂਤ ਹੈ, ਇਸ ਵਾਸਤੇ ਕਿ ਕੋਈ ਸਭ ਤੋਂ ਨੇੜੇ ਮੰਨਿਆ ਗਿਆ ਹੈ, ਹਸਬੈਂਡ ਐਂਡ ਵਾਈਫ ਉਹਨੂੰ ਐ ਜੋੜ ਦਿੰਦੇ ਲਾਮਾ ਪੜ ਕੇ, ਪਰ ਕੋਈ ਉਹਨਾਂ ਦਿਲ ਨੀ ਮਿਲਿਆ, ਉੱਥੇ ਕਿਹੜੇ ਦਿਲ ਮਿਲਿਆ, ਤੂੰ ਮਿਲ ਰਿਹਾ ਮਿਲਿਆ ਕਈ ਹਰੇ ਸੋਏ, ਬਾਕੀ ਤਾਂ ਮਿਲਿਆ ਹੀ ਨਹੀਂ ਹੈ, ਉਹ ਜਦੋਂ ਹਸਬੈਂਡ ਐਂਡ ਵਾਈਫ ਨਹੀਂ ਮਿਲ ਸਕਦੇ, ਉਹ ਆਲਵੇਸ ਡੈਗਰਸ ਡਰੋਨ, ਉਹਨਾਂ ਦੀ ਕਿਉਂਕਿ ਉਹਨਾਂ ਨੇ ਉਹਨੇ ਆਪਣੇ ਪੰਜਾਂ ਨੂੰ ਅੱਡ ਪਾਇਆ ਹੋਇਆ, ਉਹਨੇ ਪੰਜਾਂ ਨੂੰ ਹਮੇਸ਼ਾ ਟਕਰਾ ਹੁੰਦਾ ਰਹਿੰਦਾ, ਟਕਰਾ ਹੁੰਦਾ ਰਹਿੰਦਾ ਹੈ, ਕਿਸੇ ਦੇ ਖਿਆਲ ਕਿਸੇ ਨਾਲ ਨਹੀਂ ਮਿਲਦੇ, ਹੋ ਨਹੀਂ ਸਕਦੇ, ਕਿਉਂਕਿ ਕਿਉਂ ਨਹੀਂ ਮਿਲ ਸਕਦੇ, ਇਸ ਵਾਸਤੇ ਕਿ ਅਸੀਂ ਬਾਹਰ ਮੁਖੀ ਹੋਏ ਹਾਂ, ਮਿਲਣ ਵਾਲਾ ਤਾਂ ਸੈਂਟਰ ਪੁਆਇੰਟ ਹੈ ਨਾ, ਯਾਦ ਰੱਖੋ ਆ ਇੱਥੇ ਸੈਂਟਰ ਪੁਆਇੰਟ ਅਕਾਲ ਪੁਰਖ, ਇਹਨੂੰ ਜਦੋਂ ਪਿੱਠ ਦੇ ਦਈਏ ਤੇ ਜਦੋਂ ਇਹਨੂੰ ਪਿੱਠ ਦੇ ਕੇ ਬਾਹਰ ਨੂੰ ਜਾਈਏ ਤਾਂ ਜਿਉਂਦੂ ਜਾਵਾਂਗੇ, ਕਿਉਂ ਕਿਉਂ ਇਹ ਕਿਰਨਾਂ ਜਿਹੜੀਆਂ ਇਹਨਾਂ ਚ ਵਿਥ ਵੱਧਦੀ ਜਾਂਦੀ ਹੈ, ਅਸੀਂ ਰੱਬ ਨੂੰ ਪਿੱਠ ਦਿੱਤੀ ਹੈ, ਮੱਥਾ ਜ਼ਰੂਰ ਟੇਕਦੇ ਹਾਂ ਪਰ ਪਿੱਠ ਦਿੱਤੀ ਹੋਈ ਹੈ, ਉਹ ਗੁਰੂ ਸਾਡਾ ਉਹ ਆ ਜਿਹੜਾ 24 ਘੰਟੇ ਜੇ ਸਿਮਰਨ ਕਰਦੇ ਹਾਂ, ਤੇ ਸਿਮਰਨ ਕਿਹਦਾ ਮਾਇਆ ਦਾ, ਮੈਂ ਮੇਰੇ ਪੰਜਾਂ ਦਾ, ਇਹ ਸਾਡਾ ਗੁਰੂ ਹੈ, ਪਖੰਡ ਭਾਵੇਂ ਕੁਛ ਕਰੀ ਜਾਈਏ, ਇਹਨਾਂ ਪੰਜਾਂ ਇਹ ਪੰਜ ਸਾਡੇ ਗੁਰੂ ਹੈ, ਇਹੀ ਸਾਡਾ ਪਰਮੇਸ਼ਰ ਹੈ, ਰੱਬ ਹੀ ਪਰਮੇਸ਼ਰ ਹੈ, ਆਪਣੇ ਮਾਇਆ ਹੀ ਪਰਮੇਸ਼ਰ ਹੈ, ਇਹ ਪੰਜ ਗੁਰੂ ਸਾਰੇ ਹੋਏ, ਤੇ ਇਹ ਸਾਨੂੰ ਕਿੱਥੇ ਲਿਜਾਂਦੇ ਹੈ, ਸੈਂਟਰ ਨੂੰ ਬੁਲਾਉਣ ਵਾਲ, ਸੈਂਟਰ ਨੂੰ ਬੁਲਾ ਕੇ ਸੈਂਟਰ ਨੂੰ ਪਿੱਠ ਕੀਤੀ ਹੋਈ ਹੈ, ਤੇ ਬਾਹਰ ਮੁਖੀ ਦੇ ਜਿਉਂ ਜਿਉਂ ਬਾਹਰ ਮੁਖੀ ਹੁੰਦੇ ਜਾਂਦੇ ਹੈ, ਕਿਉਂ ਕਿਉਂ ਸਾਡਾ ਹਰੇਕ ਦਾ ਦੋ ਜੀ ਲੈ ਲਓ, ਉਹਨਾਂ ਦਾ ਜਿਉਂ ਬਾਹਰ ਮੁਖੀ ਹੋ ਗਿਆ ਉਹਨਾਂ ਦਾ ਵਿੱਚ ਆ ਦੇਖੋ ਮਨ ਦੀ ਵਿੱਚ, ਕਿਉਂਕਿ ਉਹ ਕਿਸੇ ਹੋਰ, ਹਰ ਇੱਕ ਇਨਸਾਨ ਉਹਨੇ ਐਨਵਾਇਰਮੈਂਟ, ਬਿਜਲੀ ਐਨਵਾਇਰਮੈਂਟ, ਵਾਯੂਮੰਡਲ ਜਿਸ ਵਿੱਚ ਉਹ ਪਲਿਆ ਜੰਮਿਆ, ਪਿੱਛੇ ਜਿਹੜੇ ਉਹਨੇ ਕਰਮ ਕੀਤੇ, ਖਿਆਲ ਆਏ ਉਹਨਾਂ ਨੂੰ, ਉਹਦੇ ਅਨੁਸਾਰ ਹਰੇਕ ਦੀ ਰੰਗਤ ਅੱਡ ਅੱਡ ਹੈ। ਧਿਆਨ ਕਰੋ ਹੁਣ, ਹਰੇਕ ਦੀ ਰੰਗਤ ਅੱਡ ਅੱਡ ਬਣੀ ਹੈ, ਪਿਛਲੇ ਜਨਮਾਂ ਤੋਂ ਤੁਰੀ ਆਈ ਹੈ ਰੰਗਤ। ਰੰਗਤ ਜਿਹਨੂੰ ਅਸੀਂ ਕੈਰੈਕਟਰ ਕਹਿੰਦੇ ਹਾਂ, ਜਿਹਨੂੰ ਪਰਸਨੈਲਿਟੀ ਕਹਿੰਦੇ ਹਾਂ, ਹਰੇਕ ਦੀ ਪਰਸਨੈਲਿਟੀ ਅਲੱਦਾ ਅਲੱਦਾ। ਉਹ ਕੀ ਹੋ ਗਿਆ ਜੇ ਤੁਸੀਂ ਹੁਣ ਲਾਵਾਂ ਪੜਤੀਆਂ ਜੇ ਚਾਰ ਫੇਰੇ ਦਿੱਤੇ, ਉਹਨਾਂ ਦੀ ਪਰਸਨੈਲਿਟੀ ਤਾਂ ਅਲੱਦਾ ਅਲੱਦਾ ਹੈ, ਤੇ ਸਾਰੀ ਮੋਟਕ ਉਹਦੇ ਛਿੱਤਰ ਖੜਕਦੇ ਆ, ਛਿੱਤਰ ਖੜਦੇ ਆ। ਹੁਣ ਇਹ ਬਾਹਰ ਮੁਖੀ ਹੋਣ ਨਾਲ ਬੜੀ ਡੂੰਘੀ ਗੱਲ ਹੈ, ਬਾਹਰ ਮੁਖੀ ਰੱਬ ਨੂੰ ਭੁੱਲਣ ਨਾਲ ਦੋਵੇਂ ਚੀਜ਼ਾਂ, ਅਸੀਂ ਇੱਕ ਦੀ ਪੂਜਾ ਕਰ ਸਕੇ, ਦੋ ਦੀ ਨਹੀਂ ਕਰ ਸਕਦੇ। ਤੇ ਜੇ ਕਰਦੇ ਆ ਦੋਹਾਂ ਦੀ ਪੂਜਾ ਤਾਂ ਮੁੱਢੋਂ ਪੁੱਛਾ ਜਾਏ, ਇੱਕ ਛੋਟ ਦੂਜੇ ਲੱਗੇ ਮੁੱਢੋਂ, ਇੱਕ ਰੱਬ ਸੈਂਟਰ, ਇੱਕ ਛੋਟ ਦੂਜੇ ਲੱਗੇ ਡੁੱਬੇ ਤੇ ਬਣ ਜਾ ਰਹੇ, ਅਸੀਂ ਇੱਕ ਨੂੰ ਛੱਡਦਾ ਪਿੱਟ ਦੇਤੀ ਹੈ। ਹੋਰ ਤਾਂ ਹੋਰ ਅਸੀਂ ਕੀ ਕਰੀਏ, ਸਾਡੇ ਜਿਹੜੇ ਇਹ ਗਿਆਨੀ ਧਿਆਨੀ ਸਾਡੇ ਧਾਰਮਿਕ ਆਗੂ ਹੈ, ਇਹ ਆਪ ਪਿੱਟ ਦਿੱਤੀ ਹੈ, ਤੇ ਇਹ ਸਾਨੂੰ ਰੱਬ ਵੱਲ ਕਿਵੇਂ ਲਿਜਾ ਸਕਦੇ। ਗੱਲਾਂ ਬਥੇਰੀਆਂ ਕਰਨ ਜੋਗੇ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਖਸਮ ਦਾ ਸਾਧ ਨਹੀਂ ਪਾਇਆ। ਦੇਖੋ ਇੱਥੋਂ ਬਾਹਰ ਬਾਹਰ ਮੁਖੀ ਜਿਉਂ 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 ਤੋਂ ਤੇੜ ਵੱਧਦੀ ਜਾਂਦੀ, ਤੇ ਉਹਨਾਂ ਨੂੰ ਇਕੱਠੇ ਤਾਂ ਕਰਦੇ ਭਾਈ, ਕੀ ਹੋ ਗਿਆ ਫਿਰ ਇਕੱਠੇ ਕਰ ਦਿੱਤਾ, ਉਹ ਸਰੀਰ ਇਕੱਠੇ ਕਰ ਦਿੱਤਾ, ਮੁਰਦਾ ਸਰੀਰ ਇਕੱਠੇ ਕਰ ਦਿੱਤਾ। ਕਿਸੇ ਦਾ ਬੱਚਾ ਮੁੰਡਾ ਹੋ ਗਿਆ, ਕਿਸੇ ਦਾ ਕੁੜੀ ਹੋ ਗਿਆ, ਕਿਸੇ ਦਾ ਪਿਓ, ਕਿਸੇ ਦੀ ਮਾਂ, ਕਿਸੇ ਦਾ ਕੁਛ, ਉਹ ਅੰਦਰ ਬਾਣੀ ਬੜੀ ਡੂੰਘੀ ਹੈ। ਬਾਣੀ ਦੋਏ ਦਿਸ਼ਾ, ਇੱਕ ਆਤਮਿਕ ਰੰਗ ਭਰਿਆ ਹੋਇਆ, ਇੱਕ ਦੁਨੀਆ ਵੀ ਬਿਆਨ ਕੀਤਾ ਹੋਇਆ ਸਾਨੂੰ ਸਮਝਾਉਣ ਲਈ, ਜਿੱਥੇ ਤਿੰਨਾਂ ਗੁਣਾਂ ਦਾ ਮਾਸ ਇਹ ਦੁਨੀਆ ਹੈ, ਉੱਥੇ ਲਿਖਿਆ ਕਿ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋ। ਇੱਥੇ ਦਿਲ ਕਿਹਦਾ ਮਿਲਿਆ, ਕਿਉਂ ਮਿਲੇ, ਹਰੇਕ ਦੀ ਰੰਗਤ ਅੱਡ ਆਈ, ਇਹਦਾ ਪਿਛਲੇ ਜਨਮਾਂ ਤੋਂ ਰੰਗਤ ਅੱਡਾ ਅੱਡ ਅੱਡ ਆਈ ਹੈ, ਇੱਥੇ ਫਿਰ ਇੱਥੇ ਜੰਮ ਕੇ, ਇੱਥੇ ਮਾਪਿਆਂ ਦੇ ਉਦਾਰੇ ਪਦਾਰੇ ਦੋਸਤਾਂ ਮਿੱਤਰਾਂ ਸਹੇਲੀਆਂ ਨਾਲ ਤੇ ਸਕੂਲਾਂ ਚ ਮਾਸਟਰਾਂ ਦੀ ਰੰਗਤ ਲੈ ਕੇ ਹਰੇਕ ਦੀ ਸੋਲੂਸ਼ਨ ਅੱਡ ਅੱਡ ਬਣੀ ਹੈ, ਮਾਨਸਿਕ ਸੋਲੂਸ਼ਨ ਅੱਡ ਅੱਡ ਬਣੀ ਹੈ। ਤੇ ਫਿਰ ਉੱਥੇ ਟਾਕਰਾਂ ਨਾ ਹੋਵੇ ਤਾਂ ਹੋਰ ਕੀ ਹੋਵੇ। ਪਹਿਲਾਂ ਇਹ ਬਾਹਰਲਾ ਟਾਕਰਾ ਤਾਂ ਮਗਰ ਆਉਂਦਾ, ਪਹਿਲਾਂ ਆਪਣੇ ਆਪ ਵੱਲ ਦੇਖੋ, ਅੰਦਰ ਝਾਤੀ ਮਾਰੋ, ਅੰਦਰ, ਹਾਂਜੀ ਅੰਦਰ, ਅੰਦਰ ਇੱਕ ਆਤਮਾ ਹੈ, ਆਤਮਾ ਨੂੰ ਛੱਡੋ, ਉਹਨੂੰ ਪੁੱਛਦਾ ਹੀ ਕੋਈ ਨੀ, ਗਿਆਨੀ ਧਿਆਨੀ ਨੀ ਜਾਣਦੇ, ਤੇ ਅਸੀਂ ਵਿਚਾਰੇ ਕੀ ਗੱਲਾਂ ਕਰ ਛੱਡਦੇ, ਆਤਮਾ ਉਹਨੂੰ ਛੱਡੋ, ਛੱਡ ਦਿੱਤਾ ਅਸੀਂ, ਪਤਾ ਹੀ ਨੀ ਆਤਮਾ, ਬਾਣੀ ਜੋ ਕੁਛ ਆਤਮਾ ਦਾ ਸੀ ਉਹਦੀ ਬਾਬਤ ਕੁਛ ਨੀ ਪਤਾ ਸਾਨੂੰ, ਆਤਮਾ ਬਾਕੀ ਕੀ ਰਹਿ ਗਿਆ, ਮਨ ਹੈ, ਬੁੱਧੀ ਹੈ, ਚਿੱਤ ਹੈ, ਅੰਤਸ਼ਕਰਨ ਹੈ। ਅਸੀਂ ਕਿਉਂ ਥਾਈ ਵੰਡੇ ਹੋਏ ਹਾਂ, ਸਾਡਾ ਇੱਕ ਮਨ ਹੈ, ਉਹ ਹੋਰ ਕੁਛ ਕਹਿੰਦਾ ਹੈ, ਸਾਡਾ ਮਨ ਹੋਰ ਕੁਛ ਕਹਿੰਦਾ ਹੈ, ਬੁੱਧੀ ਕੁਛ ਹੋਰ ਕਹਿੰਦੀ ਹੈ, ਚਿੱਤ ਕੁਛ ਹੋਰ ਕਹਿੰਦਾ ਹੈ, ਅੰਤਸ਼ਕਰਨ ਕੁਛ ਹੋਰ ਕਹਿੰਦਾ, ਇਹ ਇੱਕੇ ਚੀਜ਼ ਦੇ ਪਲੇਨਸ ਹੈ, ਦਰਜੇ ਹੈ। ਜਦੋਂ ਸਾਡੇ ਅੰਦਰ ਚਾਰ ਚੀਜ਼, ਚਾਰ ਮਨੁੱਖ ਦੇ ਚਾਰ ਹਿੱਸੇ ਹੈ, ਤੇ ਚਾਰ ਆਪਸ ਵਿੱਚ ਦਿਨ ਰਾਤ ਕੰਫਲਿਕਟ ਹੋ ਰਹੀ ਹੈ, ਮਨ ਕੁਛ ਹੋਰ ਕਹਿੰਦਾ ਹੈ, ਬੁੱਧੀ ਕਹਿੰਦੀ ਇਵਨੀ ਹੁਣ ਠੀਕ ਇਵਨੀ ਹੈ, ਤੇ ਉਹ ਚਿੱਤ ਕਹਿੰਦਾ ਨਹੀਂ ਹੈ, ਜੇ ਇਹ ਉਪਲੇ ਤਿੰਨ ਮੰਨ ਜਾਣ ਨਾ ਤਿੰਨ ਸੁਰ ਵੀ ਹੋ ਜਾਣਾ, ਉਹ ਗਿਆਨੀਆ ਠੀਕ ਹੈ, ਜੇ ਉਪਲੇ ਤਿੰਨ ਹੋ ਜਾਂਦਾ ਅੰਤ ਸਿਰ ਕਰਨ ਦੇ ਵਿੱਚ ਜਿਹੜੀ ਹਵਾ ਰੂੜੀ ਸੁੱਟੀ ਹੈ ਨਾ, ਅੰਤ ਕਰਨ ਦੀ ਰੂੜੀ ਸੁੱਟੀ, ਉਹ ਆਪਣੀ ਆਪੀ ਝੂਠੀ ਵਜਾਉਂਦਾ, ਨਾ ਬਈ ਨਹੀਂ ਮੈਂ ਤਾਂ ਆਹ ਕੰਮ ਕਰਨਾ, ਅੰਤਸ਼ਕਰਨ ਬੋਲਦਾ, ਉਹ ਪਰਸਨੈਲਿਟੀ, ਉਹ ਸਾਡਾ ਕੈਰੈਕਟਰ, ਉਹ ਸਾਰਿਆਂ ਨੂੰ ਤੂੰ ਨਿਭਾਇਆ ਜਾਂਦਾ,
ਉਹਦੀ ਤਾਕਤ ਆਈ ਹੁੰਦੀ ਕਿਉਂਕਿ ਪਿਛਲੇ ਜਨਮਾਂ ਦਾ ਅੰਤਸ਼ਕਰਨ ਹੁੰਦਾ ਨਾ, ਉੱਪਰ ਨੀ ਪੈ ਜਾਂਦਾ। ਉਹ ਭਾਈ ਧਿਆਨ ਕਰੋ, ਜਦੋਂ ਆਪਣੇ ਆਪ ਜੀ ਸਾਡੇ ਅੰਦਰ ਇੰਨੀ ਕੰਫਲਿਕਟ ਹੈਗੀ ਤਾਂ ਸਾਡੀ ਦੂਜਿਆਂ ਨਾਲ ਕਿਵੇਂ ਬਣੂ?
ਨਹੀਂ ਬਣ ਸਕਦੀ, ਦੂਜਿਆਂ ਨਾਲ ਨਹੀਂ ਬਣ ਸਕਦੀ ਭਾਈ। ਐਵੇਂ ਗਿਆਨ ਘੋੜ ਦੇ ਸਕਦੇ ਆ। ਪਹਿਲਾਂ ਆਪਣੇ ਅੰਦਰ ਚੱਕ ਮਾਰੋ, ਜਦੋਂ ਉਸ ਨਾਲ ਕਾਹੂ ਸੰਗ ਕਰੋ, ਆਪਣਾ ਆਪ ਵਿਚਾਰ ਆਪਣੇ ਅੰਦਰ ਵਿਚਾਰ ਕਰੋ ਵੀ ਆਪਣਾ ਆਪ ਤੂੰ ਕਿੱਥੇ ਫਿਰਦਾ? ਲੋਕਾਂ ਨੂੰ ਤਾਂ ਉਪਦੇਸ਼ ਦਿੰਦਾ ਫਿਰਦਾ ਗਿਆਨੀਆ, ਤੇਰੇ ਅੰਦਰ ਦਾ ਪਰਥੂ ਪਿਆ। ਇੱਕ ਤਾਂ ਇਹ ਚਾਰ ਹੈਗੇ, ਉਹ ਇਹਨਾਂ ਨੂੰ ਖਿਲਾਉਣ ਵਾਲੇ ਪੰਜ ਹੈਗੇ, ਕੰਮ ਕਰੋ ਮੋਲੋ ਹੰਕਾਰ ਹੈ, ਪੰਜਾਂ ਦੀ ਇੱਕ ਇੱਕ ਦੀ ਹਠੀਲੀ ਫੌਜ ਹੈ। ਇਹ ਤੁਹਾਡੇ ਮਨ ਨੂੰ ਤਾਂ ਚਿੱਕ ਨਹੀਂ ਦਿੰਦੇ। ਜੇ ਫੁੱਟਬਾਲ ਖਿਲਾੜੀ ਖੇਲਦੇ ਹੁੰਦੇ ਤਾਂ ਫੁੱਟਬਾਲ ਨੂੰ ਕੋਈ ਚਿੱਕ ਨਹੀਂ ਦਿੰਦਾ, ਇੱਧਰ ਆਉਂਦਾ ਉਹ ਚਿੱਕ ਕਰਦਾ, ਇੱਧਰ ਆਉਂਦਾ ਉਹ ਇੱਕ ਲਾ ਦਿੰਦਾ। ਤੇ ਤੁਹਾਨੂੰ ਤਾਂ ਹੈਰਾਨੀ ਦੀ ਗੱਲ ਹੈ ਕਿ ਆ ਇੱਕ ਮਾਮੂਲੀ ਮਾਮੂਲੀ ਜੀ ਸਿੰਪਲ ਗੱਲ ਹੈ, ਇਸ ਨੂੰ ਅਸੀਂ ਬੁੱਝ ਸਕੇ ਜੀ ਤਾਈ ਕਿ ਸਾਨੂੰ ਤਾਂ ਅਸੀਂ ਫੁੱਟਬਾਲ ਬਣੇ ਕਿਹਨਾਂ ਦੇ? ਇਹ ਅੰਦਰ ਸਾਡੇ ਚਾਰ ਚੋਰ ਬੈਠੇ ਆ, ਫਿਰ ਉਹ ਪੰਜ ਉਹ ਹੈਗੇ, ਫਿਰ ਉਹਨਾਂ ਨੇ ਅਸੀਂ ਫੌਜ ਆ ਕਰ ਟਿਕਣ ਦਿੰਦੇ ਮਨ ਨੂੰ, ਕਦੇ ਕਹੇ ਮੇਰੇ ਪਾਸ ਸ਼ਿਕਾਇਤਾਂ ਆਉਂਦੀਆਂ, ਕਦੇ ਕੀ ਕਰੀਏ, ਜੇ ਬਾਣੀ ਪੜ੍ਹਦੇ ਤਾਂ ਨੀ ਮਨ ਟਿਕਦਾ, ਜੇ ਸਿਮਰਨ ਕਰਨ ਬੈਠਦੇ ਤਾਂ ਨੀ ਮਨ ਟਿਕਦਾ, ਕਿੱਥੋਂ ਟਿਕੇ, ਕਿਉਂ ਟਿਕੇ? ਕਿਉਂਕਿ ਤੁਸੀਂ ਫੁੱਟਬਾਲ ਬਣੇ, ਇੱਕ ਦੇ ਨੀ ਅਨੇਕਾਂ ਦੇ। ਤੇ ਜਿੰਨਾ ਚਿਰ ਇਹ ਫੁੱਟਬਾਲ ਬਣੇ ਹੈ ਉਨਾ ਚਿਰ ਹਰੇਕ ਦੀ ਰੰਗਤ ਅੱਡ ਹੈ, ਹਰੇਕ ਦੀ ਰੰਗਤ ਅੱਡ ਹੈ, ਹਰੇਕ ਦਾ ਕੈਰੇਕਟਰ ਅੱਡ ਹੈ, ਕਿਸੇ ਦਾ ਸੋਲੂਸ਼ਨ ਮਨ ਦਾ ਸੋਲੂਸ਼ਨ ਇੱਕੋ ਜਿਹਾ ਨਹੀਂ ਹੈ। ਬਾਣੀ ਕਹਿੰਦੀ ਹੈ ਕੋਈ ਨਾ ਉਪਾਇਆ ਕਿਸੇ ਜਿਹਾ, ਇੰਨੀ ਖਲਕਤ ਬਣਾਈ ਹੈ, ਹਰੇਕ ਦੀ ਰੰਗਤ ਅਲੱਗ ਹੈ। ਆ ਜਾ ਦੀਸਰਾ ਇਹ ਨੀ, ਪਹਿਲਾਂ ਸਾਡਾ ਆ ਮਿੱਟੀ ਦਾ ਬੁੱਤ ਹੀ ਨੀ ਮਿਲਦਾ ਕਿਸੇ ਚੀਰਾ, ਦੇਖ ਲਓ ਪਹਿਲਾਂ ਇਹ ਬਾਹਰੋਂ ਨੀ ਮਿਲਦਾ ਤੇ ਅੰਦਰੋਂ ਕਿੱਥੋਂ ਮਿਲੇ? ਅੰਦਰ ਸੁਖਮ ਹੈ, ਉਹਦਾ ਰੰਗਤ ਕਿਹੜੀ ਹੈ? ਹਰੇਕ ਦਾ ਸੋਲੂਸ਼ਨ ਅੱਡ ਅੱਡ ਹੈ, ਹਰੇਕ ਦਾ ਫਰਕ ਹੈ। ਔਰ ਇਹ ਅੱਜ ਦਾ ਨੀ ਬਣਿਆ ਨਾ ਭਾਈ, ਪਿਛਲੇ ਜਨਮਾਂ ਦਾ ਸੋਲੂਸ਼ਨ ਤੁਰਿਆ ਹੈ, ਪਿਛਲੇ ਜਨਮਾਂ ਦਾ ਉਹ ਸੋਲੂਸ਼ਨ ਜੋ ਮਰੀ ਦਾ ਹੈ ਨਾ, ਕਹਿੰਦੇ ਓਲਡ ਵਿਸਕੀ ਇਨ ਨਿਊ ਬੋਟਲ। ਤੇ ਕੀ ਹੁੰਦਾ ਸਾਡਾ ਉਹ ਸੋਲੂਸ਼ਨ? ਗੰਦਾ ਸੋਲੂਸ਼ਨ, ਉਹ ਸਿਰਫ ਸਰੀਰ ਟੁੱਟਦਾ ਔਰ ਨਵੀਂ ਬੋਤਲ ਚ ਆ ਗਿਆ, ਨਵੇਂ ਸਰੀਰ ਵਿਚ ਆ ਗਿਆ। ਤੇ ਇਹ ਤਾਂ ਅੱਜ ਦੀ ਨੀ ਬਾਈ, ਇਹ ਸੋਲੂਸ਼ਨ ਹੈ ਕੈਰੇਕਟਰ ਅੰਤਸ਼ਕਰਨ, ਪਹਿਲੇ ਜਨਮਾਂ ਦਾ ਬਣਾਇਆ। ਤੇ ਜਦੋਂ ਅੱਡ ਅੱਡ ਬਣੇ, ਅੱਡ ਅੱਡ ਅਸੀਂ ਜ਼ਿੰਦਗੀਆਂ ਗੁਜ਼ਾਰੀਆਂ, ਸਾਡੇ ਅੰਤਸ਼ਕਰਨ ਅੱਡ ਅੱਡ ਹੈਗੇ, ਤੇ ਇਸ ਜਨਮ ਚ ਇਕੱਠੇ ਕਿਵੇਂ ਹੋ ਸਕਦੇ? ਬਾਣੀ ਇੱਕ ਟੁੱਕ ਹੈ, ਬਾਣੀ ਕਹਿੰਦੀ ਹੈ ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ, ਇਸ ਕਸਮਤੀ ਤੇ ਅਸੀਂ ਕੋਈ ਵੀ ਨਹੀਂ ਮਿਲੇ। ਅੰਤਰਾਤਮੇ, ਅੰਤਰਾਤਮੇ ਤਾਂ ਹੋਵੇ ਜੇ ਮੁੜ ਕੇ ਉਹ ਸੈਂਟਰ ਨੂੰ ਪਹੁੰਚੇ। ਧਿਆਨ ਕਰੋ ਕਿੱਡੀ ਵੱਡੀ ਗੱਲ ਹੈ, ਪੁਆਇੰਟ ਹੈ, ਇੱਕ ਛੋਟ ਉਹ ਇੱਕ ਇੱਕ ਸੈਂਟਰ ਰੱਬ ਨੂੰ ਛੱਡ ਕੇ ਇੱਕ ਛੋਟ ਦੂਜੇ ਲੱਗਿਆ, ਫਿਰ ਬਾਕੀ ਦੂਜਾ ਹੀ ਹੈ, ਬਾਕੀ ਸਭ ਕੁਝ ਦੂਜਾ ਹੈ ਭਾਈ। ਅੱਜ ਦਿਮਾਗ ਚ ਗਿਆਨ ਲਈ ਫਿਰਦੇ ਉਹ ਵੀ ਦੂਜਾ ਭਾਵ ਹੀ, ਇੱਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਸਭ ਡੁੱਬੇ ਸਭ ਡੁੱਬੇ। ਕਹਿੰਦੇ ਕਾਹੋਂ ਦੇ ਗਿਆਨੀ ਜਾਨੀ ਚੋਰਿਆਂ ਵਾਲੇ ਤੇ ਹੋਰ ਸਭ ਕੋਈ ਨੀ ਬਚਿਆ, ਸਭ ਡੁੱਬ ਗਏ ਡੁੱਬ ਰਹੇ। ਇੱਕ ਛੋੜ ਇੱਕ ਨੂੰ ਜੇ ਛੱਡਤਾ ਉਹ ਇੱਕ ਤਾਂ ਤਾਂ ਪ੍ਰਾਪਤ ਹੋ ਗਿਆ ਨਾ, ਜੇ ਲਾਈਟ ਮੋਟ ਹੈਲਪ ਕਰੀ ਅੰਦਰ ਨੂੰ ਮੁੜੀਏ। ਅਸੀਂ ਕਹਿੰਦੇ ਹਾਂ ਬਈ ਆ ਨਾਲ ਦੀ ਜ਼ਮੀਨ ਵੀ ਲੈ ਲਈਏ, ਜੇ ਪੁੱਤਰ ਹੋਇਆ ਤਾਂ ਕਹਿੰਦੇ ਨਾਲ ਇੱਕ ਧੀ ਵੀ ਚਾਹੀਦੀ ਹੈ, ਜੇ ਧੀ ਹੋਈ ਤਾਂ ਫਿਰ ਕਹਿੰਦੇ ਇੱਕ ਹੋਰ ਪੁੱਤਰ ਚਾਹੀਦਾ ਹੈਗਾ ਜੀ, ਮੈਨੂੰ ਆਹ ਸੋਹਣੀ ਪੋਥੀ ਨੇ ਬਣਾਈ, ਮੈਂ ਵੀ ਇੱਕ ਇਹੋ ਜਿਹੀ ਬਣਾ ਲਵਾਂ। ਉਹ ਤਾਂ ਗਾਹਾਂ ਹੀ ਗਾਹਾਂ ਗਾਹਾਂ, ਜੇ ਇੱਕ ਸੂਟ ਹੁੰਦਾ ਤਾਂ ਕਹਿੰਦਾ ਮੈਂ ਚਾਰ ਬਣਾ ਲਵਾਂ, ਪੰਜ ਬਣਾ ਲਵਾਂ। ਮੈਂ ਲੋਕਾਂ ਨੇ ਦੇਖਿਆ ਕਿ ਇੱਕ ਟੰਕਰਾਂ ਦੇ ਵਿੱਚ ਸੂਟ ਤੇ ਸਾਰੀਆਂ ਦੇ
ਤਿਹਾਂ ਨੇ ਤਿਹਾਂ ਤਿਹਾਂ ਉੱਠ ਤਿਹਾਂ ਤੋਂ ਕਰ ਜਾਂਦੇ ਆ ਉਹਨਾਂ ਨੂੰ ਮੌਕਾ ਹੀ ਨੀ ਮਿਲਦਾ ਕਦੇ ਬਾਅਦ ਪਰ ਉਹ ਨਵੀਂ ਸੂਟ ਕਿਸੇ ਜਗਿਆ ਨਵੀਂ ਸਾੜੀ ਦਿੱਤੀ ਮੈਂ ਤਾਂ ਆਹ ਲੈਣਾ ਮਰਨਾ ਤੇ ਉਹ ਘਬਰਾਈ ਜਾਂਦੇ ਤੇ ਸ਼ਰਮ ਆਈ ਜਾਂਦੇ ਬਾਹਰ ਮੁਖੀ ਪਿਛਣਾ ਵਧਾਈ ਜਾਂਦੇ ਤੇ ਉਹਦੇ ਵਾਸਤੇ ਤਨਖਾਹ ਤਾਂ ਥੋੜੀ ਹੁੰਦੀ ਹੈ ਫਿਰ ਤ੍ਰਿਸ਼ਨਾ ਉਹ ਕਿੱਥੋਂ ਪੂਰੀ ਹੋਵੇ ਮੈਂ ਤਾਂ ਕਾਂਟੇ ਜ਼ਰੂਰ ਲੈਣੇ ਹੈ ਮੈਂ ਫਲਾਨੇ ਨੇ ਨਵੇਂ ਕਿਸਮ ਦੇ ਕਾਂਟੇ ਲੈ ਨਵਾਂ ਕਿਸਮ ਦਾ ਇਹ ਲੈਣਾ ਮੈਂ ਨਵਾਂ ਕਿਸਮ ਦਾ ਲੈਣਾ ਤੇ ਫਿਰ ਉਹਨੂੰ ਵਿਚਾਰੇ ਨੂੰ ਉਹ ਟੀ ਸ਼ਰਟ ਲੈਣੀ ਪੈਂਦੀ ਹੈ ਫਿਰ ਬਲੈਕ ਕਰਨਾ ਪੈਂਦਾ ਇੱਕ ਛੋਟ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਭ ਡੁੱਬਣ ਇੱਕ ਛੋਟ ਸੈਂਟਰ ਵੱਲ ਇਹ ਰਾਈਟ ਅਬਾਊਟ ਟਰਨ ਕਰਨਾ ਹੈ ਸੈਂਟਰ ਚ ਜਿੰਨਾ ਚਿਰ ਅਸੀਂ ਸੈਂਟਰ ਵੱਲ ਰਾਈਟ ਅਬਾਊਟ ਟਰਨ ਨਹੀਂ ਕਰਦੇ ਸੈਂਟਰ ਵੱਲ ਮੂੰਹ ਨਹੀਂ ਕਰਦੇ ਉਹਨਾਂ ਚ ਇਹਦਾ ਤਾਂ ਕੋਈ ਸਾਡਾ ਬਚਾਓ ਨਹੀਂ ਹੈ ਇਹਨਾਂ ਤੋਂ ਕੋਈ ਬਚਾਓ ਨੀ ਕੋਈ ਰੱਬ ਬਚਾਓ ਇੱਕ ਗੁਰੂ ਬਚਾਉਣ ਵਾਲਾ ਹੋਰ ਕੋਈ ਨੀ ਇਹ ਤਾਂ ਮਾਇਆ ਤਾਂ ਰੱਬ ਨੇ ਬਣਾਈਏ ਅਸੀਂ ਮਾਇਆ ਦੇ ਫੁੱਟਬਾਲ ਬਣੇ ਹੈ ਹਰ ਇੱਕ ਸਾਨੂੰ ਕਿੱਕ ਲਾਉਂਦਾ ਪਿਆ ਇੱਕ ਤੋਂ ਇੱਕ ਇੱਕ ਲਾ ਕੇ ਦੂਏ ਦੇ ਹਵਾਲੇ ਕਰਦਾ ਦੂਆ ਫਾਰਵਰਡ ਕਰਦਾ ਕੋਈ ਬੈਠਦੇ ਕਰਦੇ ਬਸ ਚੱਲ ਚੱਲ ਸਾਰੀ ਉਮਰ ਗੁਜ਼ਰ ਜਾਂਦੀ ਹੈ ਸਾਰੀ ਉਮਰ ਗੁਜ਼ਰ ਜਾਂਦੀ ਹੈ ਅਜੇ ਇਹਨੂੰ ਪਤਾ ਨੀ ਲੱਗਿਆ ਕਿ ਮੈਂ ਕੀ ਹੈ ਕਰਦਾ ਕੀ ਹੁੰਦਾ ਕਿੱਥੇ ਫਿਰਦਾ ਕਿਉਂ ਕਿਆ ਕੈਸੇ ਉਂਝ ਕੋਈ ਰੱਬ ਦੀ ਗੱਲ ਕਰੇ ਜਾਂ ਹੋਰ ਕੋਈ ਗੱਲ ਜੀ ਉੱਥੇ ਤਾਂ ਪੁੱਛੇ ਕਿਉਂ ਕਿਆ ਕੈਸੇ ਆਪਣੇ ਆਪ ਨੂੰ ਦੇਖੇ ਕਿ ਮੈਂ ਕੀ ਹੈ ਮੈਂ ਕਿਉਂ ਆ ਮੇਰੇ ਇੱਥੇ ਆਉਣ ਦਾ ਮਤਲਬ ਕੀ ਮੰਤਵ ਕੀ ਹੈ ਕਿਉਂ ਕਿਆ ਕੈਸੇ ਆਪਣੇ ਤੇ ਨਹੀਂ ਕਟਾਉਂਦੇ ਲੋਕਾਂ ਤੇ ਕਟਾਉਂਦੇ ਕਿਉਂ ਕਿਆ ਕੈਸੇ ਦਿਮਾਗਾਂ ਵਾਲੇ ਪੜ੍ਹੇ ਲਿਖੇ ਪੀ ਐਚ ਡੀ ਕਰੀ ਸਕਦੇ ਹੈ ਉਹ ਆਪਣਾ ਤਾਂ ਖੋਜਿਆ ਨੀ ਉਹ ਕੀ ਹੋ ਗਿਆ ਜੇ ਸਾਇੰਸ ਦੀ ਘੋਖ ਕਰ ਲਈ ਆਪਣੀ ਸੋਲ ਦਾ ਤਾਂ ਪਤਾ ਨੀ ਹੈ ਜੇ ਲੱਗਿਆ ਆਹ ਤੁਹਾਡੇ ਅੰਦਰ ਜਿਹੜੀ ਸੋਲ ਹੈਗੀ ਉਹਦਾ ਤਾਂ ਪਤਾ ਨੀ ਲੱਗਿਆ ਜੀ ਫਿਰ ਪੜ੍ਹਾਈ ਤੁਹਾਡੀ ਕਿਸ ਕੰਮ ਮੈਂ ਪ੍ਰਗਤ ਦੀ ਲੱਗੀ ਹੈ ਫਿਰ ਪਰ ਤਾਂ ਪੜ੍ਹਾਈ ਤਾਂ ਇੱਕੋ ਗੱਲ ਹੈ ਨਾਨਕ ਲੇਖੇ ਇੱਕ ਗੱਲ ਭਾਈ ਇੱਕ ਗੱਲ ਹੈ ਉਹ ਕੀ ਹੈ ਰਾਈਟ ਅਬਾਊਟ ਕਰੋ ਅੰਦਰ ਨੂੰ ਮੁੜੋ ਹੋਰ ਕੋਈ ਤਰੀਕਾ ਨਹੀਂ ਹੈ ਨਹੀਂ ਤਾਂ ਭੂਤ ਬਣੇ ਫਿਰੋ ਬਾਹਰ ਜਾਓਗੇ ਭੂਤ ਹੀ ਭੂਤ ਹੈ ਉਹ ਤੁਹਾਡੇ ਅੰਦਰ ਨੇ ਆਪਣੇ ਆਪ ਨਾਲ ਬਣੀ ਆਪਣੇ ਆਪ ਨੀ ਬਣਦੀ ਮਨ ਹੋਰ ਕਹਿੰਦਾ ਹੈ ਜਿੱਤ ਹੋਰ ਕਹਿੰਦਾ ਹੈ ਦਿਮਾਗ ਹੋਰ ਕਹਿੰਦਾ ਹੈ ਸਾਰਿਆਂ ਦੇ ਉੱਪਰ ਦੀ ਬੇਅੰਤ ਚ ਕਰਨ ਕੁਛ ਹੋਰ ਕਹਿੰਦਾ ਅੰਦਰ ਕੰਫਲਿਕਟ ਅੰਦਰ ਝਗੜੇ ਪਏ ਹੈ ਤੇ ਬਾਹਰ ਤਾਂ ਪੈਣੇ ਹੋਏ ਬਹੁਤ ਵੱਡੀ ਸਾਰੀ ਗੱਲ ਹੈ ਚੰਗੀ ਤਰ੍ਹਾਂ ਨੋਟ ਕਰ ਲਓ ਦੇ ਵਿੱਚ ਬਿਠਾ ਲਓ ਜੇ ਬਾਹਰ ਕਿਸੇ ਨਾ ਬਣੇਗੀ ਨਹੀਂ ਬਣਦੀ ਸਭ ਤੋਂ ਨੇੜੇ ਤੀਆਂ ਪੁੱਤਰ ਜਿਹੜੇ ਹੈਗੇ ਹਸਬੈਂਡ ਵਾਈਫ ਉਹਨਾਂ ਦੀ ਨਹੀਂ ਬਣਦੀ ਉਹੀ ਮਾਂ ਕਹਿੰਦੀ ਹਾਏ ਮੇਰੇ ਇੱਕ ਮੁੰਡਾ ਹੋ ਜਾ ਹਾਏ ਮੇਰੇ ਮੁੰਡਾ ਉਹੀ ਆਪਣੇ ਜ਼ਬਾਨ ਨਾਲ ਕਹਿੰਦੀ ਹਾਏ ਤੈਨੂੰ ਮੈਂ ਕਿਉਂ ਜੰਮਿਆ ਨਹੀਂ ਜੀ ਜੰਮਦੀ ਪਤਾ ਹੀ ਨੀ ਅਸੀਂ ਜੰਮੇ ਕਾਹਦੇ ਵਾਸਤੇ ਜੰਮੇ ਖਾਣ ਪੀਣ ਵਾਸਤੇ ਸੌਣ ਵਾਸਤੇ ਕੰਮ ਕਰਨ ਵਾਸਤੇ ਤੇ ਫਿਰ ਤੁਸੀਂ ਪਸ਼ੂ ਨੂੰ ਕਿਵੇਂ ਚੰਗੇ ਹੋ ਗਏ ਪਸ਼ੂ ਵੀ ਖਾਂਦੇ ਪੀਂਦੇ ਕੰਮ ਕਰਦੇ ਸੌ ਜਾਂਦੇ ਫਿਰ ਕਿਵੇਂ ਚੰਗੇ ਹੋ ਗਏ ਰੱਬ ਨੇ ਤੁਹਾਨੂੰ ਬੁੱਧੀ ਦਿੱਤੀ ਹੈ ਡਿਸਕ੍ਰਿਮੀਨੇਟ ਕਰਨ ਵਾਸਤੇ ਫੈਸਲਾ ਕਰਨ ਵਾਸਤੇ ਚੋਣ ਵਾਸਤੇ ਚੁਣੌਤੀ ਕਰਨ ਵਾਸਤੇ ਕਿ ਕਿਹੜੀ ਗੱਲ ਚੰਗੀ ਹੈ ਇਹੀ ਫਰਕ ਹੈ ਚੁਣਸ ਮਖਜੂਮ ਦਾ ਤੇ ਇਨਸਾਨ ਦਾ ਸਾਨੂੰ ਚੁਣੌਤੀ ਦਿੱਤੀ ਹੈ ਅਸੀਂ ਚੁਣੌਤੀ ਤੋਂ ਕੀ ਕੰਮ ਲਿਆ ਬੁੱਧੀ ਤੋਂ ਕੁਛ ਸੁੱਤੇ ਪਾਸੇ ਲਾ ਲੈ ਤੇ ਹੁਣ ਨਾਨਕ ਲਿਖ ਇੱਕ ਗੱਲ ਬਸ ਇੱਕੋ ਗੱਲ ਹੈ ਨਾਨਕ ਲਿਖ ਉਹ ਹੈ ਰਾਈਟ ਅਬਾਊਟ ਅੰਦਰ ਨੂੰ ਮੁੜੋ ਤੇ ਅੰਦਰ ਨੂੰ ਕਿਵੇਂ ਮੁੜੀਏ ਬਾਈ ਲੈ ਅੰਦਰ ਡਾਕਟਰ ਕਹਿੰਦੇ ਅੰਦਰ ਕੀ ਮੁੜਨਾ ਅੰਦਰ ਤਾਂ ਹੱਡ ਮਾਸ ਨਾੜੀ ਕੋ ਪਿੰਜਰ ਅੰਦਰ ਕੀ ਮੁੜਨਾ ਤੁਹਾਨੂੰ ਦੱਸੇ ਕੌਣ ਪਹਿਲਾਂ ਤਾਂ ਕੋਈ ਦੱਸਣ ਵਾਲਾ ਹੀ ਹੈ ਨੀ ਕਿ ਅੰਦਰ ਮੁੜਨਾ ਆ ਪਾਣੀ ਦੱਸਦੀ ਹੈ ਪਰ ਉਹਦੀ ਹੁਣ ਪੁੱਛਦਾ ਕੌਣ ਹੈ ਮੱਥਾ ਟੇਕੀ ਜਾਂਦੇ ਗਿਆਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਅੰਦਰ ਤਾਂ ਬੁੱਝਿਆ ਨੀ ਅੰਦਰ ਤਾਂ ਬੁੱਝਿਆ ਨੀ ਹੈ ਤੇ ਬਾਹਰ ਲੋਕਾਂ ਨੂੰ ਉਪਦੇਸ਼ ਦੇਈ ਜਾਂਦੇ ਹੈ ਤੇ ਅੰਦਰ ਬੁੱਝ ਕੇ ਕੀ ਕਰਨਾ ਤੇ ਕੀ ਉਹਨੇ ਬੁੱਝਿਆ ਸੁਣੋ ਬੁੱਝਣ ਦੀ ਨਿਸ਼ਾਨੀ ਹਾਂ ਦੇਖਾਂਗੇ ਨਾ ਹੁਣ ਇੱਥੇ ਘਰ ਜਾ ਕੇ ਕੀ ਕੁਛ ਮੈਂ ਆਪਣੇ ਵੱਲੋਂ ਕੁਛ ਨਹੀਂ ਬੋਲ ਰਿਹਾ ਸਭ ਗੁਰਬਾਣੀ ਹੈ ਡਾਕਟਰ ਸਿੰਘ ਕਰ ਉਲਟੀ ਦੇ ਦੁਨੀਆਂ ਸਖਤ ਹੈ ਹੰਕਾਰੀ ਹੈ ਹੰਕਾਰ ਵਾਲੇ ਹੈ ਸਖ ਸਿੰਘ ਕਰ ਉਲਟੀ ਦੇ ਅਸੀਂ ਉਦੋਂ ਉਲਟਾ ਕਰਨਾ ਲੋਕ ਬਾਹਰ ਨੂੰ ਜਾਂਦੇ ਅਸੀਂ ਰਾਈਟ ਅਬਾਊਟ ਟਰਨ ਕਰਨਾ ਤੇ ਹੁਣ ਰਾਈਟ ਹੋ ਕਿਵੇਂ ਕਰੀਏ ਬਾਈ ਇਹ ਤਾਂ ਜਨਮਾਂ ਚ ਮਾਤਰਾ ਤੋਂ ਇਸ ਨੂੰ ਤਾਂ ਆਦਤ ਪਈ ਹੈ ਬਾਹਰ ਭੱਜਣ ਦੀ ਮਨ ਨੂੰ ਬਾਹਰ ਭੱਜਣ ਦੀ ਇੱਕ ਮੈਂ ਉਲਟ ਸਕਦਾ ਨਹੀਂ ਉਲਟ ਸਕਦਾ ਲਾ ਲਓ ਜੋਰ ਪਾ ਕਿੰਨੇ ਕਰਮ ਕਾਂਡ ਤੇ ਹੋਰ ਧਰਮ ਸੇੜ ਲਓ ਨਹੀਂ ਕਰ ਸਕਦਾ ਇਹਦਾ ਬਾਣੀ ਦੇ ਮਗਰ ਲੱਗੇ ਬਾਣੀ ਨੂੰ ਸਮਝੇ ਤੇ ਬਾਣੀ ਅਭਿਆਸ ਕਰੇ ਬਾਣੀ ਦੇ ਹੁਕਮ ਮੰਨੇ ਤੇ ਤਾਂ ਰਾਈਟ ਅਬਾਊਟ ਟਰਨ ਹੋ ਸਕਦਾ ਤੇ ਨਾਲੇ ਹੋਰ ਗੱਲ ਹੈ ਲੋਕੀ ਤੁਮੇ ਕੁਛ ਕਹਿਣ ਇੱਕ ਗੱਲ ਜ਼ਰੂਰ ਹੈ ਇਹ ਦਲਦਲ ਹੈ ਦਲਦਲ ਦੇਖੀਏ ਕਿਸੇ ਨੇ ਕਈਆਂ ਨੇ ਨਹੀਂ ਦੇਖੀ ਹੋਣੀ ਉਪਰੋਂ ਧਰਤੀ ਬੜੀ ਸੋਹਣੀ ਸੁੱਤੀ ਨਜ਼ਰ ਆਉਂਦੀ ਹੈ ਨਜ਼ਰ ਆਉਂਦੀ ਹੈ ਜੇ ਉਹਦੇ ਚ ਪੈਰ ਧਰੀਏ ਉਹ ਹੌਲੀ ਦੇਖ ਐ ਥੱਲੇ ਨੂੰ ਚਲੀ ਜਾਊਗੀ ਉਦੋਂ ਉਹ ਜੇ ਲੋਕਾਂ ਨਾਲ ਗੱਲਾਂ ਫਿਰਦਾ ਉਦੋਂ ਹੀ ਪਤਾ ਲੱਗੂ ਗੋਡੇ ਤੇ ਅੰਦਰ ਵਿੱਚ ਧੱਸ ਗਿਆ ਗੋਡੇ ਦੇ ਅੰਦਰ ਧੱਸ ਗਿਆ ਤੇ ਫੇਰ ਉਹ ਜਿੰਨੀ ਕੋਸ਼ਿਸ਼ ਕਰਦਾ ਉਹਨਾਂ ਹੋਰ ਧੱਸਦਾ ਸਾਰੀ ਮਾਇਆ ਦਲਦਲ ਹੈ ਨਾ ਤੁਸੀਂ ਖੁੱਪੀ ਜਾਂਦੇ ਹੋ ਨਾ ਹਾਏ ਬੂ ਵੀ ਹਾਏ ਮਰ ਗਿਆ ਮਰ ਗਿਆ ਪਰ ਜਿੰਨੀ ਤੁਸੀਂ ਕੋਸ਼ਿਸ਼ ਕਰਦੇ ਹੋ ਕਰਮ ਕਰਨਾ ਨਾ ਉਹਨੇ ਹੋਰ ਦੱਸੇ ਜਾਂਦੇ ਹੋ ਕਿਉਂਕਿ ਜੋ ਕਰਮ ਕਾਂਡ ਕਰਦੇ ਸਭ ਹਉ ਵਿੱਚ ਕੀਤਾ ਜਾ ਹਉ ਵਿੱਚ ਸੁੱਤਿਆ ਹਉ ਵਿੱਚ ਕੂੜਿਆ ਉਹਨੇ ਹੋਰ ਖੁੱਪੀ ਜਾਂਦੇ ਇਹਦੇ ਚ ਨਿਕਲਣਾ ਕੋਈ ਨੀ ਉੱਥੇ ਕੌਣ ਨਿਕਲੇ ਕੌਣ ਕੱਢੇ ਉਥੋਂ ਆਪਣੇ ਆਪ ਨਹੀਂ ਇਸ ਦਲਦਲ ਚੋਂ ਨਿਕਲ ਹੁੰਦਾ ਲਾ ਲਓ ਜੋਰ ਕਿਉਂਕਿ ਤੁਹਾਡੇ ਨਾਲ ਤਾਕਤ ਨਹੀਂ ਜਿਹੜੀ ਇੱਕ ਧਰਤੀ ਦੀ ਗ੍ਰੈਵਿਟੀ ਧਿਆਨ ਕਰੋ ਕਿਉਂ ਨਹੀਂ ਨਿਕਲ ਸਕਦਾ ਇੱਕ ਤਾਂ ਧਰਤੀ ਦੀ ਗ੍ਰੈਵਿਟੀ ਹੈ ਇੱਕ ਉਸ ਦਲਦਲ ਦੀ ਗ੍ਰੈਵਿਟੀ ਹੈ ਬੜੀ ਸਟਰੋਂਗ ਹੈ ਦੋ ਗ੍ਰੈਵਿਟੀਆਂ ਮਿਲ ਕੇ ਤੁਹਾਨੂੰ ਨਿਕਲ ਕਿਉਂ ਹੈ ਤੁਹਾਡੇ ਅੰਦਰ ਕੀ ਤਾਕਤ ਨਿਕਲ ਜਾਣ ਉਹ ਤਾਂ ਹੁਣ ਨਿਕਲਦਾ ਇੱਕੋ ਹੈ ਕੋਈ ਬੰਦਾ ਜਾਣਦਾ ਹੋਵੇ ਦਲਦਲ ਦੀ ਫਿਲੋਸਫੀ ਨੂੰ ਤਕੜਾ ਹੋਵੇ ਇੰਨਾ ਕਿ ਉਹ ਦੋਨੋ ਦੋਹਾਂ ਦੀ ਗ੍ਰੈਵਿਟੀ ਦੀ ਤਾਕਤ ਨੂੰ ਜ਼ਿਆਦਾ ਤਾਕਤਵਰ ਹੋਵੇ ਕੋਈ ਤੇ ਉਹ ਬਾਂਹ ਫੜ ਕੇ ਭਾਵੇਂ ਉਹਨੂੰ ਕੱਢ ਲਵੇ ਦੋਹਾਂ ਦੀ ਗ੍ਰੈਵਿਟੀ ਉਹ ਬਾਂਹ ਫੜ ਕੇ ਭਾਵੇਂ ਕੱਢ ਲਵੇ ਆਪਣੇ ਆਪ ਨੀ ਨਿਕਲ ਸਕਦਾ ਆਪਣ ਲਈ ਜੇ ਮਿਲੇ ਤਾਂ ਸਭ ਪ੍ਰਗਟ ਹੋਏ ਸਾਰੇ ਪਾਗ ਵਾਲੇ ਹੋ ਜਾਣ ਆਪਣ ਲਈ ਨਹੀਂ ਮਿਲਦਾ ਇਹ ਦਲਦਲ ਚੋਂ ਨਹੀਂ ਨਿਕਲ ਹੁੰਦਾ ਬਹੁਤ ਫਸੀ ਜਾਂਦੇ ਕਿਉਂ ਹਾਂ ਹੈ ਤੇ ਹਾਂ ਨਿਕਲੇ ਤਾਂ ਰੱਬ ਗੁਰੂ ਹੱਥ ਪਾਵੇ ਤੇ ਉਹ ਕਿਵੇਂ ਕਿਉਂ ਕਦੋਂ ਹੱਥ ਪਾਊਗਾ ਧਿਆਨ ਕਰੋ ਬਈ ਤਰਾ ਤਰਾ ਕਰ ਗੁਰ ਸ਼ਰਨੀ ਆਏ ਜਿਵੇਂ ਦੁੱਖ ਲੱਗਦਾ ਹੈ ਨਿੱਕੇ ਬੱਚੇ ਨੂੰ ਉਹਦਾ ਮੰਮੀ ਮੰਮੀ ਫੂਕਦਾ ਕੁੱਤੇ ਬਿੱਲੇ ਮਗਰ ਪਏ ਮੰਮੀ ਮੰਮੀ ਫੂਕਦਾ ਪਰ ਸਾਨੂੰ ਤਾਂ ਆਪਣੇ ਗੁਰੂ ਤੇ ਉਹ ਨਿੱਕੇ ਬੇਬੀ ਵਰ ਜਿੰਨੀ ਵੀ ਹੈ ਨੀ ਸ਼ਰਦਾ ਨਹੀਂ ਹੈ ਸ਼ਰਦਾ ਤੇ ਜੇਕਰ ਅਸੀਂ ਧੰਨ ਗੁਰੂ ਨਾਨਕ ਕਿਆ ਕਰੀਏ ਤੁਹਾਨੂੰ ਸਿਖਾਈਦਾ ਇੱਥੇ ਵੀ ਧੰਨ ਗੁਰੂ ਨਾਨਕ ਕਿਆ ਕਰੋ ਤੁਹਾਡੀ ਬਾਂਹ ਤਰਾ ਤਰਾ ਕਰਕੇ ਉਹਨੇ ਉੱਤੇ ਦੇ ਲਾਉਣੇ ਜੋ ਕੁੱਤਾ ਬਿੱਲਾ ਪੈਂਦਾ ਤਾਂ ਉਹ ਡਰ ਕੇ ਇੱਕ ਸੁਰ ਹੋ ਕੇ ਕਹਿੰਦਾ ਇੱਕ ਸੁਰ ਹੋ ਕੇ ਮੰਮੀ ਮੰਮੀ ਕਹਿੰਦੀ ਮੰਮੀ ਭੱਜੀ ਆਉਂਦੀ ਤੁਹਾਨੂੰ ਕੱਢ ਲੈਂਦੀ ਹੈ ਉਹਨੂੰ ਬਚਾ ਲੈਂਦੀ ਕੁੱਤਿਆਂ ਬਿੱਲਾਂ ਹਾਂ ਸਾਡਾ ਕੀ ਹਾਲ ਹੈ ਸੁਣ ਲਓ ਉਹ ਦ੍ਰੋਪਦੀ ਨੰਗੀ ਕਰਨ ਲੱਗੇ ਨਾ ਸਭਾ ਦੇ ਵਿੱਚ ਤੇ ਉਹ ਪਹਿਲਾਂ ਉਹ ਆਪਣੇ ਪੰਜ ਉਹਦੇ ਖਸਮ ਸੀਗੇ ਉਹਨਾਂ ਦੀ ਫੌਜ ਪਹਿਲਾਂ ਉਹਨਾਂ ਨੂੰ ਚੱਕ ਕੇ ਮੈਨੂੰ ਬਚਾਓ ਉਹ ਤਾਂ ਨੀਂਦ ਪਾ ਕੇ ਕਿਉਂਕਿ ਉੱਠ ਨਹੀਂ ਸਕਦੇ ਉਹ ਨਾਤੇ ਹੋਏ ਸੀਗੇ ਫਿਰ ਆਪਣੇ ਪੇਕਿਆਂ ਵੱਲ ਚੱਕ ਸੀ ਵੀ ਮੈਨੂੰ ਬਚਾ ਲਓ ਉਹ ਵੀ ਚੁੱਪ ਕਰਕੇ ਉੱਥੇ ਬੈਠੇ ਨੀਂਦ ਪਾ ਕੇ ਫਿਰ ਹੋਰ ਸਾਰੇ ਰਿਸ਼ਤੇ ਵੱਲ ਚੱਕਿਆ ਕਿਸੇ ਨੇ ਉਹਦੀ ਉਹ ਕੱਪੜੇ ਸਾੜੀ ਲਾਈ ਜਾਣ ਤੇ ਫਿਰ ਕਿਸ਼ਨ ਕਿਸ਼ਨ ਮਹਾਰਾਜ ਸਾਹਿਬ ਕਰੀ ਜਾਣੀ ਸ਼ੁਰੂ ਤੋਂ ਕਰੀਏ, ਕਿਉਂ ਕਿਸ਼ਨ ਦੀ ਉਪਾਸ਼ਕ ਸੀਗੀ, ਕਿਸ਼ਨ ਕਿਸ਼ਨ ਕਿਸ਼ਨ।
ਫਿਰ ਸੁਣ ਲਓ,
ਫਿਰ ਉਸਨੇ ਜਦੋਂ ਦੇਖਿਆ ਵੀ ਕੋਈ ਨੀ ਮੇਰੀ ਮਦਦ ਕਰਦਾ, ਫਿਰ ਉਹਨੇ ਘੁੱਟ ਲਿਆ, ਉਹਨੇ ਹਜੋਕਾ ਮਾਰਿਆ, ਉਹ ਹੱਥੋਂ ਵੀ ਖੋਲਿਆ ਤੇ ਫਿਰ ਦੰਦਾਂ ਚ ਫੜ ਲਿਆ, ਦੰਦਾਂ ਦਾ ਆਸਰਾ ਲਿਆ, ਸਿੱਖੋ ਜੀ ਆਸਰਾ, ਦੰਦਾਂ ਦਾ ਵੀ ਆਸਰਾ ਲਿਆ, ਉਹਨੇ ਹਜੋਕਾ ਮਾਰ ਕੇ ਉਹ ਵੀ ਕੱਢ ਲਿਆ ਤੇ ਉਹ ਜਿਸ ਵਕਤ ਦੰਦਾਂ ਚ ਵੀ ਕਹਿੰਦੇ ਹੁਣ ਸਾਰੇ ਆਸਰੇ ਮੁੱਕ ਗਏ, ਤਾਂ ਰੱਬ ਬੋੜਦਾ ਹੈ, ਤਾਂ ਕਿਸ਼ਨ ਫੌਰਨ ਬੋੜਿਆ, ਤਾਂ ਉਦੋਂ ਜਿਹੜੀ ਚੀਕ ਨਿਕਲੀ ਨਾਲ ਜਦੋਂ ਨਿਆਸਰਾ ਹੋ ਗਈ, ਉਦੋਂ ਜਿਹੜੀ ਚੀਕ ਨਿਕਲੀ ਤੇ ਮਗਰੋਂ ਉਹ ਲਾਂਭਾ ਦਿੰਦੀ ਹੈ, ਕਹਿੰਦੇ ਕਿਸ਼ਨ ਮਹਾਰਾਜ ਮੈਂ ਇੰਨੀਆਂ ਕੁੱਕਾਂ ਦੋ ਘੰਟੇ ਹੋ ਗਏ ਮਾਰਦੀ ਨੂੰ, ਤੂੰ ਮੇਰੇ ਬੋੜਿਆ ਨੀ, ਕਹਿੰਦਾ ਤੂੰ ਕਾਹਨੂੰ ਮਾਰੀ ਆ, ਜਦੋਂ ਤੂੰ ਕੂਕ ਮਾਰੀ ਉਸੇ ਵੇਲੇ ਹਾਜ਼ਰ ਹੋ ਗਿਆ, ਕੂਕ ਮਾਰੀ ਨੀ ਕਿਉਂਕਿ ਤੈਨੂੰ ਤਾਂ ਸੀ ਆਪਣਾ, ਤੈਨੂੰ ਆਸਾਨ ਸੀ ਤੇਰੇ ਸੌੜਿਆਂ ਤੇ ਤੇਰੇ ਪੇਕਿਆਂ ਦਾ ਤੇਰੇ ਹੋਰਨਾਂ ਦਾ, ਤੈਨੂੰ ਆਪਣੀ ਤਾਕਤ ਸੀ ਜਿੰਨਾ ਚਿਰ ਤੈਨੂੰ ਤਾਂ ਸੀ, ਉਹ ਭਾਈ ਉਹ ਤਾਂ ਨਤਾਣਿਆਂ ਦਾ ਤਾਣ ਹੈ ਭਾਈ, ਉਹ ਨਤਾਣਿਆਂ ਨਮਾਣਿਆਂ ਦਾ ਮਾਣ ਹੈ, ਨਤਾਣੇ ਇਹ ਬਾਣੀ ਚ ਲਿਖਿਆ ਨਤਾਣੇ ਕਿਵੇਂ ਤਰਾਹ ਤਰਾਹ ਕਰ, ਤੇਰ ਸ਼ਰਨੀ ਆਏ ਤਰਾਹ ਤਰਾਹ ਕਰਕੇ, ਹਾਏ ਮੇਰਾ ਕੋਈ ਨੀ ਹੋਣਾ, ਤੁਸੀਂ 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 ਤਰਾਹ ਤਰਾਹ, ਤੇ ਫਿਰ ਫੌਰਨ ਬੋੜਦਾ ਤਰਾਹ ਤਰਾਹ ਸ਼ਰਨੀ ਆਏ ਤੇ ਗਾਂ ਜੀ, ਹਾਂ ਜੀ, ਉੱਪਰ ਪੁਜਾ ਕਰ ਰੁਪਏ ਪਕਾ ਰਹੇ ਹੋ, ਅਸੀਂ ਇਸ ਤਰ੍ਹਾਂ ਕੀਤਾ ਕਦੇ ਨਹੀਂ ਕੀਤਾ, ਉੱਪਰ ਪੁਜਾ ਕੇ ਗੁਰਪੇ ਪੁਕਾ ਰਹੇ ਹੋ, ਅਸੀਂ ਗੁਰੂ ਨੂੰ ਪੁਕਾਰ ਕੀਤੀ ਹੈ, ਕੀ ਪੁਕਾਰ ਕਰੀਏ ਇਹ ਨੀ ਪਤਾ, ਹਾਂ ਪੁਕਾਰ ਕਰਦੇ ਹੈ, ਮੇਰੀ ਬਿਮਾਰੀ ਹਟ ਜਾਵੇ, ਮੇਰੇ ਪੁੱਤਰ ਹੋ ਜਾਣ, ਮੈਂ ਨੌਕਰੀ ਮਿਲ ਜਾਏ, ਮੇਰੀ ਕੁੜੀ ਪਾਸ ਹੋ ਜਾਵੇ, ਆਹ ਪੁਕਾਰ ਕਰਦੇ ਤੇ ਜੋ ਪੁਕਾਰ ਕਰਦੇ ਉਹ ਮਿਲੀ ਜਾਂਦਾ, ਇਹ ਨੀ ਕੁਛ ਕਹਿੰਦਾ, ਆ ਨੀ ਤੁਖ ਕੁ ਕਹਿੰਦਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾ, ਆ ਮਿੱਠਾ ਸਾਨੂੰ ਕੀ ਹੈ ਗੱਲਾਂ ਜਿਹੜੀਆਂ ਉਪਰੀਆਂ ਜੀਆਂ, ਅਸਲ ਚ ਮਾਇਆ ਉਪਰੀ ਹੈ, ਮਾਇਆ ਦੀਆਂ ਸਾਰੀਆਂ ਗੱਲਾਂ ਉਪਰੀਆਂ, ਫਜੂਲ ਹੈ, ਝੂਠ ਹੈ, ਕੂੜ ਹੈ, ਸੱਚ ਇੱਕ ਰੱਬ ਹੈ, ਸੱਚ ਬਾਣੀ ਹੈ, ਅਸੀਂ ਬਾਣੀ ਨੂੰ ਕੂੜ ਸਮਝਿਆ ਹੈ, ਬਾਣੀ ਨੂੰ ਉਪਰਾ ਜੈਸਾ ਬਾਣੀ ਨਾਲ ਠਾਠਾ ਬੱਗਾ ਕਰਦੇ ਹਾਂ, ਆ ਜਰਨੈਲ ਸਿੰਘ ਖੜਾ ਹੈ, ਇਹਦਾ ਜਦੋਂ ਵਿਆਹ ਹੋਇਆ ਇਹ ਨਾਲ ਲੈ ਗਿਆ, ਮੈਂ ਕਿਹਾ ਮੈਨੂੰ ਨਾਲ ਨਾ ਲਿਜਾ, ਇਹਦੇ ਜਨ ਦੇ ਨਾਲ ਮੈਨੂੰ ਲੈ ਗਿਆ ਹੈ, ਉਹਨਾਂ ਨੇ ਇਹਦਾ ਲਾਵਾਂ ਲੂਵਾਂ ਪੜੀਆਂ, ਮਗਰੋਂ ਉੱਥੇ ਕੀਰਤਨ ਕਰਨ ਵਾਲੇ ਨੇ ਲਾਵਾਂ ਪੜੀਆਂ, ਤੇ ਲਾਵਾਂ ਪੜ ਕੇ ਲਾਵਾਂ ਚ ਉਹ ਸ਼ਬਦ ਪੜਿਆ, ਸੱਚ ਨਾਮ ਸਿਓ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਉਹ ਹੋ ਗਿਆ ਸਾਰਾ ਕੰਮ, ਤੇ ਮੈਨੂੰ ਇਹਨੇ ਮੱਲੋ ਮੱਲੀ ਖੜਾ ਕਰਤਾ, ਜੀ ਤੁਸੀਂ ਕੁਛ ਬੋਲੋ, ਮੈਂ ਕਿਹਾ ਕਾਹਨੂੰ ਇਹ ਔਖੇ ਹੋ ਜਾਣਗੇ ਗਿਆਨੀ ਕਹਿੰਦੀ, ਮੈਂ ਕਿਹਾ ਵੀ ਅਸਲ ਤਾਂ ਗੱਲ ਇਹ ਹੈ, ਉੱਥੇ ਲਿਖਿਆ ਸਾਚ ਨਾਮ ਸੋ ਮੇਰਾ ਮਨ ਲੱਗਾ, ਲੋਗਨ ਸੋ ਮੇਰਾ ਛੱਡਾ, ਅਸਲ ਤਾਂ ਅਸੀਂ ਇਹਦੇ ਉਲਟ ਕਰ ਰਹੇ, ਝੂਠੀ ਮਾਇਆ ਸੋ ਮੇਰਾ ਮਨ ਲੱਗਾ, ਸਾਚ ਨਾਮ ਸੋ ਮੇਰਾ ਠਾਠਾ ਬਾਗਾ, ਹਾਲਤ ਸਾਡੀ ਆਪਣੇ ਆਪ ਛਾਤੀ ਮਾਰੋ, ਕਿੱਥੇ ਫਿਰਦੇ ਹੈ, ਤੇ ਫਿਰ ਕਹਿੰਦੇ ਹੈਰ ਬਾਈਕੇ ਆਉਂਦੇ, ਉਹ ਜੀ ਮੈਨੂੰ ਨਾਮ ਬਖਸ਼ ਦਿਓ, ਮੈਨੂੰ ਇਹ ਕਰ ਦਿਓ, ਤੁਸੀਂ ਮਾਹੌਲ ਬਣਾਇਆ ਲੋਕ ਨਾ, ਰਾਮ ਖਲਾਉਣਾ ਜਾਣਾ, ਫਸੇ ਤੇ ਝੂਠੀ ਮਾਇਆ ਸੀ ਉਹ ਮਨ ਲੱਗਾ, ਤੇ ਰਾਮ ਨਾਮ ਸੋ ਠਾਠਾ ਬਾਗਾ, ਸਾਡੀ ਹਾਲਤ ਇਹ ਹੈ, ਤੇ ਕਹਿੰਦੇ ਜੀ ਸਾਨੂੰ ਨਾਮ ਬਖਸ਼ ਦਿਓ, ਸਾਡਾ ਮਨ ਨੀ ਲੱਗਦਾ ਜੀ, ਹੁਣ ਮਨ ਤਾਂ ਤੇਰਾ ਤੇ ਮੈਂ ਤੇਰਾ ਕਿਵੇਂ ਮਨ ਲਾਵਾ, ਅਜੇ ਸਿਆਪੇ ਸੇੜੇ ਹੈ ਤੇ ਉਹ ਮਨ ਤਾਂ ਤੇਰਾ ਉਹਨਾਂ ਚ ਲੱਗਿਆ, ਆਪੇ ਸੇੜੇ ਹੈ, ਆਪੂ ਫੱਸ ਗਈ ਤੈਨੂੰ ਕੌਣ ਛੁਡਾਵੇ, ਤੋ ਫਿਰ ਕੀ ਹੈ ਤਰੀਕਾ ਕੀ ਹੈ, ਇਟ ਅਬਾਊਟ ਹਰਨ ਸਾਡੇ ਸੁੱਖ ਉਲਟੀ ਵੇਲੇ ਆ ਕਿ ਲਿਖ ਲਿਖਿਆ ਪੜੋ ਜੋ ਕੁਛ ਦੁਨੀਆਂ ਕਰ ਰਹੀ ਹੈ ਉਸ ਤੋਂ ਉਲਟ ਕਰਨਾ ਹੈ ਸਾਡਾ ਰੁੱਖ ਹੋਰ ਪਾਸੇ ਆਉਣਾ ਤੇ ਫਿਰ ਅੰਦਰ ਜਿਉਂ ਜਿਉਂ ਅੰਦਰ ਵੜਾਂਗੇ ਧਿਆਨ ਕਰੋ ਆਤਿਸ਼ ਦੁਨੀਆਂ ਸਾਰੀ ਦੁਨੀਆਂ ਆਤਿਸ਼ ਹੈ ਅੱਗ ਦੇ ਪਾਂਬੜ ਹੈ ਔਰ ਉਹ ਪਾਂਬੜ ਕਿਵੇਂ ਬਣਿਆ ਸਾਡੇ ਵਿੱਚੋਂ ਨਿਕਲ ਕੇ ਮੇਰੇ ਚੋਂ ਚੰਗਿਆਰੀ ਨਿਕਲੀ ਤੇਰੇ ਚੋਂ ਨਿਕਲੀ ਉਹ ਚੋਂ ਨਿਕਲ ਜਾਓ ਇਕੱਠੀ ਉਹ ਪਾਂਬੜ ਬਣਿਆ ਸਾਰੀ ਦੁਨੀਆਂ ਸਾਰੀ ਦੁਨੀਆਂ ਨੂੰ ਪਾਂਬੜ ਚ ਹੈ ਤੇ ਫਿਰ ਇਹਦੇ ਠੰਡ ਕੀ ਕਿੱਥੇ ਹੈ ਖੁਨਕ ਨਾਮ ਸੁਣਾਇਆ ਠੰਡਾ ਕੌਣ ਹੈ ਨਾਮ ਤੇ ਨਾਮ ਕਿੱਥੋਂ ਮਿਲਦਾ ਬਈ ਨਾਮ ਤੁਹਾਡੇ ਅੰਦਰ ਹੈ ਉਹਨੂੰ ਲੱਭਦੇ ਨੀ ਹੈ ਕਹਿੰਦੇ ਜੀ ਕਿਹੜੀ ਗਰਮੀ ਹੈ ਜੀ ਮੈਂ ਕੀ ਕਰਾਂ ਓ ਜੀ ਬਲੈਕ ਹੋਇਆ ਉੱਥੇ ਹਰ ਇੱਕ ਚੀਜ਼ ਇਸ ਤਰ੍ਹਾਂ ਹੁੰਦਾ ਹੈ ਹੁੰਦਾ ਇਹ ਦੁਨੀਆਂ ਬੜੀ ਖਰਾਬ ਹੋ ਗਈ ਹੈ ਬੜੀ ਕੋਰਪਟ ਹੋ ਗਈ ਹੈ ਬੜਾ ਇੱਥੇ ਇਹ ਚੱਲਦਾ ਬਹੁਤ ਚੱਲਦਾ ਇਹ ਤਾਂ ਦੁਨੀਆਂ ਰਹਿਣ ਦੇ ਲਾਇਕ ਨਹੀਂ ਹੈ ਇਹਦੇ ਜ਼ਿੰਮੇਵਾਰ ਕੌਣ ਹੈ ਇਹੀ ਦੁਨੀਆਂ ਬਣਾਉਣ ਦੇ ਅਸੀਂ ਆਪ ਇਸ ਦੁਨੀਆਂ ਨੂੰ ਇਹੀ ਬਣਾਇਆ ਕਿਉਂ ਕਹੀਏ ਕਿਸੇ ਨੂੰ ਪਹਿਲਾਂ ਆਪਣੇ ਆਪ ਨੂੰ ਦੇਖੀਏ ਕਿ ਸਾਡੇ ਵਿੱਚ ਉਹ ਚੀਜ਼ ਹੈ ਕਿ ਨਹੀਂ ਜਾਂ ਆਪ ਦੁਨੀਆਂ ਬਣਾਈ ਹੈ ਫਿਰ ਹੈਰਾਨੀ ਦੀ ਗੱਲ ਇਹ ਹੈ ਨਾ ਇਹ ਸੜੀ ਜਾਂਦੇ ਹਾਂ ਨਾ ਇਹ ਬਲੀ ਜਾਂਦੇ ਹਾਂ ਨਾ ਦੁਖੀ ਹੋਈ ਜਾਂਦੇ ਹਾਂ ਨਾ ਚੀਕ ਪੁਕਾਰ ਕਰਦੇ ਹਾਂ ਹਾਲ ਦੁਹਾਈ ਕਰਦੇ ਹੈਗੇ ਪਰ ਫਿਰ ਵੀ ਇੱਥੋਂ ਨਿਕਲਣ ਦਾ ਉਪਾਅ ਨਹੀਂ ਸੋਚਦਾ ਸਾਡਾ ਜ਼ਿਆਦਾ ਉਪਾਅ ਕੀ ਹੈ ਚਲੋ ਜੀ ਬਹੁਤ ਫਿਕਰ ਚਿੰਤਾ ਲੱਗਿਆ ਚਲੋ ਸਿਨੇਮਾ ਚ ਦੇਖੀਏ ਕਮ ਅਜ਼ ਕਮ 3 ਘੰਟੇ ਤਾਂ ਉਹਦੇ 2-2.5-3 ਘੰਟੇ ਤਾਂ ਭੁੱਲਿਆ ਰਹੇ ਤੇ ਆਦਮੀ ਕਹਿੰਦੇ ਚਲੋ ਜੀ ਇੱਕ ਪੈਗ ਪੀ ਲਈਏ ਕਿਉਂ ਪੀਨਾ ਹੁੰਦਾ ਕਿਹੋ ਜੀ ਕੀ ਕਰੀਏ ਫਿਕਰ ਚਿੰਤਾ ਨੇ ਮਾਰੇ ਪਏ ਰਾਤ ਕਿਤੇ ਫਿਕਰੀ ਲੰਘ ਜਾਂਦੀ ਤੋ ਫਿਰ ਸਵੇਰੇ ਉੱਠਦਾ ਤੇ ਇੱਕ ਸ਼ਰਾਬ ਦਾ ਆਫਟਰ ਇਫੈਕਟ ਇੱਕ ਉਹ ਤਾਂ ਫਿਰ ਕੁੱਤੇ ਬਿੱਲੇ ਦਾ ਫਿਰ ਆ ਗਿਆ ਸਵੇਰੇ ਕੁੱਤੇ ਬਿੱਲੇ ਦਾ ਫਿਰ ਆ ਗਿਆ ਤੇ ਫਿਰ ਇਹ ਇਲਾਜ ਕਰਦੇ ਹੈ ਇਹ ਝੂਠਾ ਇਲਾਜ ਨਹੀਂ ਹੈ ਇਹ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਕੋਈ ਉਹ ਸਲੀਪਿੰਗ ਡੋਜ਼ ਲੈ ਕੇ ਪੈ ਜਾਂਦੇ ਹੈ ਬੇਹੋਸ਼ ਹੋ ਕੇ ਗਧਿਆਂ ਨੂੰ ਇਹ ਝੂਠਾ ਇਲਾਜ ਹੈ ਜਿਹੜਾ ਸੱਚਾ ਇਲਾਜ ਹੈ ਉਹ ਤਾਂ ਬਾਣੀ ਚ ਲਿਖਿਆ ਹੈ ਬਾਣੀ ਚ ਬੜਾ ਸੋਹਣਾ ਹੈ
ਅਕੇਲਾ ਹੈ ਭੂਤ ਹੈ
ਚਾਹੇ ਉਹ ਬਗੈਰ ਸਰੀਰ ਤੋਂ ਚਾਹੇ ਸਰੀਰ ਵਾਲਾ ਅਸੀਂ ਭੂਤਾਂ ਵਾਲੇ ਕੰਮ ਕਰਦੇ ਹਾਂ ਕਿਉਂਕਿ ਭੂਤਾਂ ਨੂੰ ਇੰਨੀ ਉਹ ਕਿਉਂ ਬਣੇ ਇਸ ਕਰਕੇ ਉਹਨਾਂ ਦੇ ਅੰਦਰ ਇਤਨੀ ਤ੍ਰਿਸ਼ਨਾ ਸੀ ਇੰਨੀ ਅੱਗ ਸੀ ਕਿ ਉਹ ਡਾਲ ਗਈ ਉਹਦੇ ਇੱਥੇ ਪੂਰੀ ਨਹੀਂ ਹੋ ਸਕੀ ਕ੍ਰਿਸ਼ਨਾ ਤੇ ਉਹ ਭੂਤ ਬਣ ਗਏ ਤੇ ਹੁਣ ਅਸੀਂ ਜਿਉਂਦੇ ਹੁਣ ਸਾਡੇ ਵਾਸਤੇ ਤਾਂ ਟਿਕਟ ਬਣਿਆ ਹੋਇਆ ਆਪਣੇ ਹੋਇਆ ਭੂਤ ਬਣਨ ਦਾ ਉਹ ਬਣ ਕੇ ਕੀ ਲੈਣਾ ਇੱਥੇ ਭੂਤ ਹੈਗੇ ਇੱਥੇ ਭੂਤ ਬਣੇ ਉਹ ਦੇਖ ਲਓ ਉਹ ਕਰੋੜਾਂਪਤੀ ਬਿੱਲੇ ਛਿੱਲੇ ਹੋਣੀ ਕਰੋੜਾਂਪਤੀ ਉੱਥੇ ਉਹ ਵੀ ਮੈਜ਼ਰਮੈਂਟ ਕਰ ਸਕਦੇ ਹੈ ਸਾਡਾ ਹਾਲਤ ਹੈ ਫਿਰ ਇਲਾਜ ਇੱਕੋ ਇਲਾਜ ਹੈ ਰਾਈਟ ਅਬਾਊਟ ਟਰਨ ਤੇ ਰਾਈਟ ਅਬਾਊਟ ਟਰਨ ਤੁਸੀਂ ਕਰ ਸਕਦੇ ਹੋ ਆਪਣੇ ਆਪ ਨਾ ਸੁਣ ਲਓ ਮੇਰੀ 1000 ਕਿਤਾਬਾਂ ਪੜ੍ਹ ਲਓ ਰਾਈਟ ਆਪਣੇ ਆਪ ਕਰ ਸਕਦੇ ਹੈ
ਨਹੀਂ ਕਰ ਸਕਦੇ
ਤੇ ਫਿਰ ਉਹ ਗੁਰੂ ਕਰ ਸਕਦਾ ਹੈ ਗੁਰੂ ਸਮਰੱਥ ਹੈ ਉਹ ਕਰੂੰਗਾ ਪਰ ਸ਼ਰਤ ਇਹ ਹੈ ਜਦੋਂ ਨਤਾਣਾ ਹੋਵੇ ਤਰਾ ਤਰਾ ਕਰ ਸਕਦੀ ਹੈ ਫਿਰ ਉੱਪਰ ਪੁਜਾ ਕੇ ਰੁਪਏ ਪੁਕਾਰੇ ਉਹ ਸੱਚੇ ਦਿਲ ਨਾਲ ਫਿਰ ਬਾਹਰ ਪਕੜ ਲੈਂਦਾ ਉਹ ਕੱਢ ਲੈਂਦਾ ਹੈ ਤੇ ਉਹ ਕੱਢਦਾ ਕਿਵੇਂ ਹੈ ਕਹਾਂਗੇ ਬਿਨਾ ਬਈ ਇੱਥੇ ਕੁਛ ਨੇੜੇ ਹੈ ਕਿ ਰੱਬ ਨੇੜੇ ਹੈ ਤੇ ਫਿਰ ਖ਼ਬਰਾਂ ਕਿੱਥੇ ਹੈ ਕਿ ਨਹੀਂ ਰੱਬ ਉਹਦਾ ਜਿਉਂਦੇ ਜਾਗਦੇ ਕ੍ਰਿਸ਼ਨ ਮਹਾਰਾਜ ਜਿਉਂਦਾ ਜਾਗ ਸੀਗਾ ਉਦੋਂ ਉਹਨੂੰ ਤਾਂ ਸੀਗਾ ਸਾਡੇ ਤਾਂ ਕਿੱਥੇ ਵੀ ਰੱਬ
ਰੱਬ ਕਿੱਥੇ ਵਸਦਾ ਹੈ
ਭਾਈ? ਰੱਬ ਵਸਦਾ ਹੈ ਸਾਧੂ ਸੰਗਤ ਵਿੱਚ,
ਸਾਧੂ ਸੰਗਤ ਵਿੱਚ ਵਸਦਾ ਹੈ। ਕਿ ਕਿਹੜੀ ਸਾਧ ਸੰਗਤ? ਜਿਉਂਦੇ ਜਾਗਦਿਆਂ ਦੀ ਸਾਧ ਸੰਗਤ ਵਿੱਚ, ਉੱਥੇ ਰੱਬ ਵਸਦਾ ਹੈ। ਜੇਕਰ ਸਾਧ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਦੀ ਸਾਧ ਸੰਗਤ ਨੂੰ ਸਭ ਜਗ੍ਹਾ ਮਿਲ ਸਾਧ ਸੰਗਤ ਪੜ ਕੇਵਲ ਨਾਮ ਸਾਧ ਸੰਗਤ ਬਗੈਰ ਰੱਬ ਨਹੀਂ ਮਿਲਦਾ। ਸਾਧ ਸੰਗਤ ਬਿਨੇ ਤਰਿਆ ਨਾ ਕੋਈ। ਦੂਜੇ ਪਾਸੇ ਲਿਖਿਆ ਸਾਧ ਸੰਗਤ ਹੈ ਨਿਸ਼ਚੋ ਤਰਨਾ, ਜ਼ਰੂਰ ਤਰ ਜਾਓਗੇ ਇਸ ਖਲ ਜਗਨ ਚੋਂ। ਇਹ ਬਿਖਮ ਮੋਹ ਮਾਇਆ ਦਾ ਬਿਖਮ ਸਾਗਰ ਚੋਂ, ਅਗਨ ਸੋਕ ਸਾਗਰ ਕਿਹਾ। ਅਗਨ ਇਹ ਸਾਗਰ, ਸੋਕ ਸਾਗਰ, ਇਹਦੇ ਚ ਕੱਢਣ ਵਾਲਾ ਇੱਕੋ ਗੁਰੂ ਹੈ। ਉਹ ਕੱਢਦਾ ਕਾ ਕਿਰਪਾ ਕਰੇ ਜੀ ਆਪਣੀ, ਤਾਂ ਹੋਵੇ ਸਾਧੂ ਸੰਗ। ਇਹਦੇ ਤੇ ਕਿਰਪਾ ਕਰੇ, ਬਸ ਕਰੂ ਕਹੋ ਉਦੋਂ। ਇਹ ਚੋਇਸ ਹੈ ਤੁਹਾਡੀ ਬਈ, ਹਰੇਕ ਇਨਸਾਨ ਦੀ ਚੋਇਸ ਹੈ। ਕੀ ਚੋਇਸ ਹੈ? ਚਾਹੇ ਮਾਇਆ ਨੂੰ ਪੂਜੋ, ਚਾਹੇ ਗੁਰੂ ਨੂੰ ਪੂਜੋ। ਜੋ ਮਾਇਆ ਵੱਲ ਪਿੱਠ ਦਿੱਤੀ ਤੇ ਗੁਰੂ ਵੱਲ ਤਰਾਸ ਤਰਾਸ ਕਰਕੇ ਛੱਡਣੀ ਆਇਆ, ਤਰਾਸ ਤਰਾਸ ਬੇਤਾਣਾ ਬੇਮਾਣਾ ਹੋ ਕੇ ਛੱਡਣੀ ਆਵੇ ਤੇ ਫਿਰ ਗੁਰੂ ਚੱਕਰੀ ਤਾਰ ਕੇ ਨੀ ਉਹਨੇ ਆਉਣਾ। ਪਹਿਲਾਂ ਤੁਹਾਨੂੰ ਰਾਹ ਪਾਉਂਦਾ, ਜਾਣਨਾ ਕੀ ਹੁੰਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਜਿਹੜਾ ਹੁਣ ਤੁਹਾਨੂੰ ਦੱਸ ਰਹੇ ਆ। ਕੀ ਤੁਸੀਂ 14 ਦਿਨ ਹੋ ਗਿਆ ਕੀ ਤੁਸੀਂ ਦੱਸ ਰਿਹਾ ਤੁਹਾਨੂੰ ਵੀ ਹਾਂ ਤੁਸੀਂ ਹੋਰ ਕੰਮ ਵਾਸਤੇ ਆਏ ਹੋ? ਤੁਸੀਂ ਇਨਸਾਨ ਹੋ, ਤੁਸੀਂ ਇਨਸਾਨਾਂ ਚੋਂ ਸਭ ਤੋਂ ਉੱਚੇ ਹੋ, ਤੁਸੀਂ ਲਕਸ਼ਮਣਾਂ ਤੋਂ ਉੱਚੇ ਹੋ। ਤੁਹਾਡਾ ਤੁਹਾਡਾ ਏਮ ਜ਼ਿੰਦਗੀ ਦਾ ਹੋਰ ਹੈ, ਸ਼ਾਂਤੀ ਤੇ ਸੌਣ ਜੋਗਾ ਨਹੀਂ ਹੈ ਹੋਰ ਕੋਈ। ਤੇ ਫਿਰ ਜਦੋਂ ਅਸੀਂ ਮੁੜਾਂਗੇ, ਦੇਖੋ ਇੱਕ ਮਿਸਾਲ ਸੰਭਾਲ ਦੀ, ਜਦੋਂ ਸੈਂਟਰ ਚੋਂ ਅਸੀਂ ਬਾਹਰ ਨੂੰ ਜਾਂਦੇ ਹਾਂ ਤੇ ਆ ਦੇਖ ਲਓ ਜਿਉਂ ਇੱਥੋਂ ਗਏ, ਇੱਥੋਂ ਤਾਂ ਇੰਨੀ ਵਿੱਥ ਹੋ ਗਈ ਤੇ ਗਾਂ ਖੜੀ ਸੀ, ਮੇਰੇ ਜਨਮਾਂ ਦੀ ਵਿੱਥ ਪਈ ਹੈ। ਇਸ ਵਾਰ ਦਿਲ ਕਿਸੇ ਨਾਲ ਨਹੀਂ ਮਿਲਦਾ। ਜੇ ਅਸੀਂ ਮੇਲ ਕਰਨਾ ਚਾਹੁੰਦੇ ਹਾਂ, ਧਿਆਨ ਕਰੋ, ਜੋ ਮੇਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮੁੜੀਏ, ਜਦੋਂ ਮੁੜਾਂਗੇ ਤਾਂ ਆ ਵਿੱਥ ਘੱਟਦੀ ਆ ਜੀ। ਜੇ ਆਪਣੀ ਪਿੱਠ ਕਰਕੇ ਬਾਹਰ ਮੁੱਕ ਜਾਵਾਂਗੇ ਤੇ ਇਹ ਵਿੱਥ ਵੱਧਦੀ ਜਾਏਗੀ। ਤੇ ਗੁਰੂ ਸਾਹਿਬ ਨੇ ਕਿਹਾ ਨਾ ਕੋ ਵੈਰੀ ਨਹੀਂ ਬੇਗਾਨਾ। ਚਲੋ ਜਦੋਂ ਸਾਧ ਸੰਗਤ ਮੋਹ ਪਾਈ, ਸਾਧ ਸੰਗਤ ਮੋਹ ਪਾਈ ਤੇ ਜਾਂ ਤਾਂ ਸਾਧ ਸੰਗਤ ਨੂੰ ਇਹੋ ਜਿਹੀ ਮਿਲੀ ਤੇ ਜਾਂ ਅਸੀਂ ਜਾ ਕੇ ਉੱਥੇ ਤਮਾਸ਼ਾ ਦੇਖ ਕੇ ਮੁੜੇ ਆਉਂਦੇ ਹਾਂ। ਨਾ ਕੋ ਵੈਰੀ ਨਹੀਂ ਬੇਗਾਨਾ। ਹੈ ਬਈ ਹੈ ਸਾਡੇ ਬਗਾਨਾ, ਅਸੀਂ ਸਾਰੇ ਬਗਾਨੇ ਬਣਾਏ ਆ। ਉਹ ਕਹਿੰਦੇ ਨਹੀਂ ਬਗਾਨਾ, ਅਸੀਂ ਸਾਰੇ ਬਗਾਨੇ ਆ। ਉਹ ਖਸਮ ਨੂੰ ਬਹੁਤੀ ਬਗਾਨੀ ਹੈ, ਉਹਦਾ ਆਪਸ ਵਿੱਚ ਹੀ ਬਗਾਨੇ ਬਣੇ। ਕਿਉਂ ਬਗਾਨਾ ਉਦੋਂ ਬਣ ਜਾਂਦਾ ਫਿਰ ਉਹਦਾ ਦਿਲ ਨਾਲ ਮਿਲਿਆ ਹੋਇਆ। ਉਹ ਆਪਣੀ ਪਰਸਨੈਲਿਟੀ ਨਹੀਂ ਖੁੱਦੀ, ਉਹ ਆਪਣਾ ਪਰਸਨੈਲਿਟੀ ਕਲੈਸ਼ ਹਰੇਕ ਚੀਜ਼
ਕਲੈਸ਼ ਕਲੈਸ਼ ਕਲੈਸ਼।
ਤੇ ਉਹ ਆਪਣਾ ਕਿੱਥੇ ਹੋਇਆ, ਮਿਲਿਆ ਕਿੱਥੇ? ਦਿਲ ਨਾ ਮਿਲਿਆ ਤਾਂ ਕੀ ਮਿਲਿਆ? ਮੁਰਦੇ ਆ,
ਮੁਰਦੇ ਚ ਬੋ ਆਉਂਦੀ ਹੁੰਦੀ ਹੈ,
ਮੁਰਦੇ ਚ ਬੋ ਆਉਂਦੀ ਹੈ। ਸਾਡੇ ਵਿਸ਼ਵਾਸ ਕਾਮ ਕ੍ਰੋਧ ਮੋਹ ਲੋਭ ਕਾ ਈਰਖਾ ਦੁਆ ਕਿਆ ਕੁਛ ਪਰਿਆ, ਇਹ ਸਭ ਕਿਉਂਕਿ ਅਸੀਂ ਮੁਰਦੇ ਹੋ ਗਏ ਹਾਂ, ਮੁਰਦਿਆਂ ਚ ਬੋ ਆ ਰਹੀ ਹੈ। ਫਿਰ ਇੱਕ ਦੂਸਰੇ ਨੂੰ ਸਾੜੀ ਜਾਂਦੇ, ਇੱਕ ਦੂਸਰੇ ਨੂੰ ਤਬਾਹ ਕਰੀ ਜਾਂਦੇ। ਅੱਜ ਰੌਲਾ ਕਿੰਨਾ ਦੁਨੀਆਂ ਤੇ ਪਿਆ, ਕਿੰਨਾ ਇੱਕ ਦੂਸਰੇ ਖੂਨ ਖਰਾਬੇ ਹੋ ਰਹੇ, ਇਸੇ ਕਰਕੇ ਹੋ ਰਿਹਾ ਕਿ ਅਸੀਂ ਕੂੜ ਗੰਦਗੀ ਭਰੀ ਹੋਈ। ਬਹੁਤ ਟਾਈਮ ਹੋ ਗਿਆ, ਇੱਕ ਗੱਲ ਅਸੀਂ ਬੈਠਣਾ, ਬਾਣੀ ਹੈ,
ਬਾਣੀ ਕਹਿੰਦੀ ਹੈ
ਮਿਲ ਬੇ ਨਹੀਂ ਮਾਂ ਵਰਨਾ ਸਾਰ ਪ੍ਰੀਆ। ਓਏ ਗੁਰੂ ਸਾਹਿਬ ਕਹਿੰਦੇ ਜਿਹੜੇ ਮਿਲੇ ਹੈ ਨਾ, ਆਤਮਾ ਮਿਲੇ ਕਿਹੜੇ ਮਿਲੇ ਭਾਈ? ਅੰਤਰ ਆਤਮੇ ਜੋ ਮਿਲਿਆ ਕਿਹੜੇ ਤੇ? ਉਹ ਦੂਸਰਿਆਂ ਦਾ ਮਿਲਿਆ ਮੰਨਦੇ ਹੀ ਨੀ, ਗੁਰਬਾਣੀ ਨੀ ਮੰਨਦੀ। ਮਿਲਵੇ ਕੀ ਮਹਿਮਾ ਇਹੋ ਜਿਹਾਂ ਦੀ, ਜਿਹੜੇ ਅੰਦਰੋਂ ਆਤਮਾ ਤੇ ਪਲੇਨ ਤੇ ਮਿਲੇ ਹੋਏ ਨਾ, ਉਹਨਾਂ ਦੀ ਮਹਿਮਾ ਮੈਂ
ਬਿਆਨ ਨਹੀਂ ਕਰ ਸਕਦਾ, ਮਿਲਦੇ ਕੀ ਮੈਂ ਮਾਂ ਬਰ ਨਾ ਸਕੋ ਬਿਆਨ ਨਹੀਂ ਮੈਂ ਕਰ ਸਕਦਾ, ਪਰੇ ਤੋਂ ਪਰੇ ਹੈ ਮੈਂ ਮਾਂ ਮਿਲਦੇ ਕਿੱਥੇ ਮਿਲਦੇ ਮਿਲਦੇ ਹੈ
ਹਾਂਜੀ
ਹੈ ਦੋ ਲੜਕਾ ਉਹਨਾਂ ਦੀ ਕਿਹੜੀ ਪਲੇਨ ਤੇ ਉਹ ਮਿਲੇ ਉਹ ਸੈਕਸ ਦੇ ਪਲੇਨ ਤੇ ਮਿਲੇ ਆ ਦੋ ਜਦੋਂ ਵਪਾਰੀ ਮਿਲਦੇ ਆ ਉਹ ਪ੍ਰੋਫਿਟ ਦੇ ਉਹ ਕਹਿੰਦਾ ਮੈਂ ਵੀ ਜੇਬ ਤੋਂ ਬਹੁਤੇ ਕਰ ਲਾ ਉਹ ਕਹਿੰਦਾ ਮੈਂ ਵੀ ਜੇਬ ਤੋਂ ਕਰ ਲਵਾਂ ਤੋ ਹਰ ਇੱਕ ਜਿਹੜਾ ਦੁਨੀਆਂ ਤੇ ਮੇਲ ਹੈ ਇਹ ਸਾਰਾ ਕਿਸੇ ਅਲੱਗ ਅਲੱਗ ਪਲੇਨ ਤੇ ਹੈ ਆਤਮਕ ਪਲੇਨ ਤੇ ਕੋਈ ਨਹੀਂ ਮਿਲਦਾ ਇਹ ਦੁਨੀਆਂ ਤੇ ਜਿੰਨਾ ਫਰਕ ਪਿਆ ਹੋਇਆ ਇਹ ਸਾਡਾ ਹੀ ਬਾਹਰ ਪ੍ਰਕਾਸ਼ ਹੈ ਸਾਡੀ ਹਵਾੜ ਹੈ ਸਾਡਾ ਅੰਦਰ ਭਰਥ ਪਿਆ ਸੁਣੋ ਜੀ ਹਰ ਇੱਕ ਦੇ ਅੰਦਰ ਭਰਥ ਪਿਆ ਘਰਾਂ ਚ ਭਰਥ ਪਿਆ ਘਰਾਂ ਚ ਭਰਥ ਪਿਆ ਸ਼ਹਿਰਾਂ ਚ ਭਰਥ ਪਿਆ ਕੰਮਾਂ ਚ ਭਰਥ ਪਿਆ ਮਜ਼ਬਾਂ ਚ ਭਰਥ ਪਿਆ ਚਾਰ ਤੇਰੇ ਅੱਗ ਹੀ ਅੱਗ ਅੱਗ ਹੀ ਅੱਗ ਅੱਗ ਤੇ ਅਸੀਂ ਸੁਖੀ ਕਿਸ ਤਰ੍ਹਾਂ ਰਹਿ ਸਕਦੇ ਹਾਂ ਇਹਦਾ ਇੱਕੋ ਇਲਾਜ ਹੈ ਕਿ ਮਿਲਵੇ ਕੀ ਮਹਿਮਾ ਤੇ ਗੁਰੂ ਸਾਹਿਬ ਜੁਗੋ ਜੁਗ ਭਗਤਾਂ ਦੀ ਰੱਖਦਾ ਆਇਆ ਕਿਉਂ ਵੀ ਦੂਸਰਿਆਂ ਦੀ ਕਿਉਂ ਨੀ ਰੱਖਦਾ ਰੱਖਦਾ ਹੈ ਸਾਰੇ ਰੱਖਦਾ ਉਹ ਭਗਤ ਕਿਉਂ ਪਿਆਰੇ ਹੈ ਅੱਜ ਪਿਆਰੇ ਸੰਤਨ ਦੁੱਖ ਪਾਏ ਤੇ ਦੁਖੀ ਜੇ ਸੰਤਾਂ ਨੂੰ ਕੋਈ ਗੱਲ ਕਹਿ ਜਾਵੇ ਤਾਂ ਨਾ ਦੇ ਜਾਵੇ ਜਾਂ ਕੋਈ ਉਹ ਨੁਕਸਾਨ ਚਾਹੇ ਦੁੱਖ ਦੇਵੇ ਸੰਤਾਂ ਨੂੰ ਸੰਤਨ ਦੁੱਖ ਪਾਏ ਤੇ ਦੁਖੀ ਕੌਣ ਦੁਖੀ ਹੁੰਦਾ ਰੱਬ ਦੁਖੀ ਹੁੰਦਾ ਸੁਖ ਪਾਏ ਸਾਧਨ ਕੇ ਸੁਖੀ ਜੇ ਸੰਤਾਂ ਨੂੰ ਸੁਖ ਮਿਲੇ ਤਾਂ ਰੱਬ ਨੂੰ ਮਿਲਦਾ ਸੁਖੀ ਹੁੰਦਾ ਕਿਉਂ ਭਲਾ ਰੱਬ ਕਹਿੰਦੇ ਤਾਂ ਵਿਤਕਰਾ ਕਰਦਾ ਭਾਈ ਨਹੀਂ ਜੇ ਤੁਹਾਡੇ ਪੰਜ ਸੱਤ ਬੱਚੇ ਹੈ ਧਿਆਨ ਕਰੋ ਤੁਹਾਡੇ ਚਾਰ ਪੰਜ ਬੱਚੇ ਜੇ ਸਾਰੇ ਨਲਾਇਕ ਹੋਣ ਸਾਰੇ ਨਲਾਇਕ ਹੋਣ ਤੇ ਜੇ ਇੱਕ ਉਸ ਚ ਬੱਚਾ ਲਾਇਕ ਹੋਵੇ ਤੁਹਾਨੂੰ ਕਿੰਨਾ ਪਿਆਰਾ ਲੱਗੇਗਾ ਬਹੁਤ ਪਿਆਰਾ ਲੱਗੇਗਾ ਸਾਰੇ ਲਾਇਕ ਰੱਬ ਦੇ ਘਰ ਸਾਰੇ ਇੰਨੀ ਕਰੋੜ ਇੰਨੀ ਅਰਬਾਂ ਖਰਬਾਂ ਇਨਸਾਨ ਬਣਾਇਆ ਸਾਰੇ ਨਲਾਇਕ ਹੈ ਕਿਉਂਕਿ ਰੱਬ ਨੂੰ ਮਾਂ ਨੂੰ ਭੁਲਾ ਬੈਠੇ ਇਹਨਾਂ ਚ ਕੋਈ ਲਾਇਕ ਹੋਵੇ
ਰੱਬ ਨੂੰ ਯਾਦ ਕਰੇ ਮਾਂ ਨੂੰ ਯਾਦ ਕਰੇ ਮੰਮੀ ਮੰਮੀ ਕਰੇ
ਤੁਹਾਨੂੰ ਕਿਉਂ ਨਾ ਪਿਆਰਾ ਲੱਗੇ ਨਲਾਇਕਾਂ ਚੋ ਜੇ ਇੱਕ ਲਾਇਕ ਹੋਵੇ ਤਾਂ ਉਹਦਾ ਪਿਆਰ ਕਿਉਂ ਨਾ ਆਵੇ
ਇਹ ਜੇ ਲਾਇਕ
ਧਿਆਨ ਕਰੋ ਇਹ ਦੁੱਖ ਹੈ ਬਾਣੀ ਦੀ ਮਾਂ ਦੇਖਦੀ ਹੈ ਦੋ ਤਿੰਨ ਬੱਚੇ ਉਹਦੇ ਹੈਗੇ ਜੇ ਆਪਸ ਵਿੱਚ ਲੜੀ ਜਾਂਦੇ ਮਾਂ ਦੁੱਖ ਹੁੰਦਾ ਹਾਏ ਉਹਨੂੰ ਸਮਝਾਉਂਦੀ ਹੈ ਨਾ ਕਰ ਉਹਨੂੰ ਕਹਿੰਦੀ ਉਹ ਉਹਨੂੰ ਕੁੱਟਦਾ ਉਹਨੂੰ ਕੁੱਟਦਾ ਉਹ ਕੋਈ ਚੀਜ਼ ਖਾਂਦਾ ਉਹਨੂੰ ਰਵਾਉਂਦਾ ਉਹਨੂੰ ਰਵਾਉਂਦਾ ਜਦੋਂ ਦੇਖਦੀ ਹੈ ਕਿ ਵੱਡੀ ਭੈਣ ਛੋਟੀ ਭਰਾ ਦਾ ਪੜੋਸਦੀ ਹੈ ਉਹਨੂੰ ਉਹਨੂੰ ਖਿਲਾਉਂਦੀ ਹੈ ਤੇ ਵੱਡਾ ਭਰਾ ਭੈਣ ਨੂੰ ਚੁੱਕਦਾ ਹੈ ਤੇ ਉਹਨੂੰ ਦਿਲਾਸਾ ਦਿੰਦਾ ਹੈ ਉਹਦੀ ਪਰਵਾਹ ਕਰੀ ਪਿਆਰ ਨਾਲ ਤੇ ਮਾਂ ਦੇਖ ਦੇਖ ਕੇ ਖੁਸ਼ ਹੁੰਦੀ ਹੈ ਸ਼ੁਕਰ ਹੈ ਮੇਰੇ ਬੱਚੇ ਪਿਆਰ ਠੇਕ ਦਿੰਦੇ ਹੈ ਕਿੰਨੀ ਖੁਸ਼ੀ ਹੁੰਦੀ ਹੈ ਕਿਉਂ ਰੱਬ ਨੂੰ ਖੁਸ਼ੀ ਹੁੰਦੀ ਹੈ ਕਿਉਂ ਮਿਲਵੇ ਕੀ ਆਸ਼ਾ ਜਦੋਂ ਇਨਸਾਨਾਂ ਨੂੰ ਇਕੱਠੇ ਹੋ ਕੇ ਪਿਆਰ ਵਿੱਚ ਇਕੱਠੇ ਹੋ ਕੇ ਉਹ ਬਹਿੰਦੇ ਹੈ ਸੰਤ ਮੰਡਲੀ ਜਿੱਥੇ ਇਕੱਠੀ ਹੁੰਦੀ ਹੈ ਉਹਨੂੰ ਕਿਹਾ ਉਹ ਮਿਲਵੇ ਮਿਲਵੇ ਕੀ ਮਹਿਮਾ ਬਣ ਇਹ ਜਾਂਦੀ ਮਹਿਮਾ ਜਿਵੇਂ ਮਾਂ ਖੁਸ਼ ਹੁੰਦੀ ਜੇ ਮਾਂ ਜੇ ਖੁਸ਼ ਹੋ ਸਕਦੀ ਤਾਂ ਰੱਬ ਨੀ ਖੁਸ਼ ਹੁੰਦਾ ਆਪਣੇ ਬੱਚਿਆਂ ਨੂੰ ਮਿਲ ਕੇ ਬੈਠਣ ਪਿਆਰ ਕਰਨ ਇੱਕ ਦੂਸਰੇ ਨਾਲ ਔਰ ਉਹ ਇਹ ਪਿਆਰ ਦੀ ਨਜ਼ਾਰਾ ਮਿਲਵੇ ਕੀ ਮਹਿਮਾ ਬਣ ਨਾ ਸਕੋ ਅਗਰ ਹੈ ਤਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।